परम सम्मान योग चवर शतर तखत दे मालिक साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे इस विशेष गुरमत दीवान दी आप जी हाजरी पर रहे हो। सन्मान योग भाई साहब जी सतगुरां दे अमृत बचन कीर्तन रूप विच सरवण करा रहे सन और कीर्तन दी समाप्ति ते उस प्रभु दे चरणा विच कीती हुई अरदास रूप शब्द कर कृपा तेरे गुण गावां नानक नाम जपत सुख पावां। हे प्रभु अकाल पुरख जी आप जी अपनी कृपा करो मैं आप जी दे गुण दिन रात गाउंदा रहा बख्शिश करो कि मैं आप जी दा नाम जप जप के आत्मक सुख आत्मक आनंद दी प्राप्ति कर सका। आओ इसे ही बचन नूं आधार बना के धन गुरु ग्रंथ साहिब जी दे अमृत बचना विच्चों आप जी दे सन्मुख इन्हां पवित्र दो तुकां दी विचार कर सकां। गुरु बख्शी फतेह स्वीकार करो और उचारण करो जी वाहिगुरु जी का खालसा वाहिगुरु जी की फतेह। आद काल तो मनुख दे अंदर परमेश्वर नूं मिलन दी जदो तड़फ तांग जां सूझ पैदा हुई उसने अनेकां यतन कीते उस परमात्मा तक पहुंचन दे लई। हालांकि ਉਹ ਪਰਮ ਪਿਤਾ ਪਰਮੇਸ਼ਵਰ ਇਨਸਾਨ ਤੋਂ ਕੋਈ ਦੂਰੀ ਬਣਾ ਕੇ ਨਹੀਂ ਬੈਠਾ। ਅਸਲ ਚ ਇਹਦੀ ਆਪਣੇ ਖੌਮੇ, ਆਪਣੀ ਈਗੋ, ਆਪਣਾ ਅਹੰਕਾਰ ਹੀ ਇੱਕ ਦੀਵਾਰ ਬਣ ਕੇ ਇਹਨੂੰ ਪਰਮਾਤਮਾ ਤੋਂ ਵਿਛੋੜੀ ਬੈਠਾ ਹੈ। ਆਪਣੀ ਖੌਮੇ ਦੇ ਵਿੱਚ ਮਗਰੂਰ ਹੋਇਆ ਬੰਦਾ ਪਰਿਪੂਰਨ ਪਰਮਾਤਮਾ ਨੂੰ ਦੂਰ ਜਾਣਦਾ ਹੈ। ਅਸਲ ਚ ਪਰਮਾਤਮਾ ਗਵਾਚਾ ਨਹੀਂ ਕਿ ਜਿਹਨੂੰ ਇਨਸਾਨ ਨੇ ਲੱਭਣਾ ਹੈ, ਬੰਦਾ ਖੁਦ ਆਪਣੇ ਆਪ ਵਿੱਚ ਗਵਾ ਚੁੱਕਾ ਹੈ ਤੇ ਜਿੱਦਣ ਇਹਨੂੰ ਆਪਣੇ ਘਰ ਵਿੱਚ ਆਉਣ ਦੀ ਜਾਚ ਆ ਜਾਏਗੀ ਤੇ ਸੱਚ ਏਵੇ ਆਪਣੇ ਘਰ ਵਿੱਚੋਂ ਹੀ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਹਜ਼ੂਰ ਨੇ ਫਰਮਾਇਆ ਕਿ ਉਮ ਕਿਉ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ, ਭਰਮ ਭਰਮ ਆਇਓ ਤੋ ਨਦਰ ਨਾ ਪਾਈ। ਪਰਮਾਤਮਾ ਨੂੰ ਲੱਭਣ ਲਈ ਬਾਹਰ ਤੁਰਿਆ, ਅਨੇਕਾਂ ਥਾਵਾਂ ਤੇ ਭਟਕਿਆ, ਪਰ ਉਹ ਨਜ਼ਰ ਨਹੀਂ ਆਇਆ ਜਿਹਦੇ ਲਈ ਮੇਰੇ ਖਿਰਦੇ ਵਿੱਚ ਚਾਅ ਪੈਦਾ ਹੋਇਆ ਸੀ। ਮਹਾਰਾਜ ਅੱਗੇ ਕਹਿੰਦੇ ਨੇ ਬਾਹਰ ਨਹੀਂ, ਏਕਾ ਸੇਜ ਵਿਸ਼ੀ ਧਨ ਕੰਤਾ, ਹਿਰਦੇ ਦੀ ਸੇਜ ਇੱਕ ਹੈ। ਮਹਾਰਾਜ ਕਹਿੰਦੇ ਨੇ ਕਿ ਇੱਕੋ ਹਿਰਦੇ ਦੀ ਸੇਜ ਤੇ ਆਤਮਾ ਤੇ ਪਰਮਾਤਮਾ ਹੈ। ਧਨ ਸੋਤੀ ਪਿਰ ਸਧ ਜਾਗੰਤਾ, ਜਦੋਂ ਤੇਰਾ ਅੰਦਰ ਹੀ ਮਾਇਆ ਦੀ ਨੀਂਦ ਵੀ ਸੁੱਤਾ ਪਿਆ ਤੇ ਸੁੱਤਿਆਂ ਖੋਇਆਂ ਦੇ ਕੋਲ ਪਿਆਰਾ ਕੋਈ ਖਲੋਤਾ ਰਹੇ ਤੇ ਸੁੱਤਿਆਂ ਖੋਇਆਂ ਨੂੰ ਉਹਦੀ ਹਾਜ਼ਰੀ ਦਾ ਪਤਾ ਹੀ ਨਹੀਂ ਲੱਗਦਾ। ਫਿਰ ਬੇਨਤੀ ਕਰਾਂ ਕਿ ਉਸਨੇ ਫਿਰ ਮਨੁੱਖ ਨੇ ਯਤਨ ਕੀਤੇ, ਇਹਦੇ ਵਿੱਚੋਂ ਆਸਤਕ ਧਰਮ ਜਿਹੜੇ ਰੱਬ ਨੂੰ ਮੰਨਣ ਵਾਲੇ ਧਰਮ ਨੇ ਉਹਨਾਂ ਨੇ ਯਤਨ ਕੀਤੇ, ਸਿਧਾਂਤ ਦਿੱਤੇ ਕਿ ਇਸ ਢੰਗ ਤਰੀਕੇ ਦੇ ਨਾਲ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ। ਉਹਨਾਂ ਮਤਾਂ ਮਤਾਂਤਰਾਂ ਦੇ ਆਧਾਰ ਤੇ ਹੀ ਭਾਰਤ ਦੀ ਧਰਤੀ ਤੇ ਖਾਸ ਕਰਕੇ ਕਿ ਹਿੰਦੂਇਜ਼ਮ ਸਨਾਤਨ ਮਤ ਪ੍ਰਫੁੱਲਿਤ ਹੋਇਆ। ਉਹਨੇ ਪ੍ਰਭੂ ਤੱਕ ਜਾਣ ਵਾਸਤੇ ਅਨੇਕਾਂ ਤਰ੍ਹਾਂ ਦੇ ਸਾਧਨ, ਅਨੇਕਾਂ ਤਰ੍ਹਾਂ ਦੇ ਸਿਧਾਂਤ ਪੇਸ਼ ਕੀਤੇ। ਉਸ ਵਿੱਚ ਪਰਿਵਾਰ ਨੂੰ ਤਿਆਗਣ ਦੀ ਗੱਲ ਕਹੀ ਗਈ, ਉਸ ਵਿੱਚ ਤੀਰਥ ਰਟਨ ਦਾ ਜ਼ਿਕਰ ਕੀਤਾ ਗਿਆ, ਉਸ ਵਿੱਚ ਜੰਗਲਾਂ ਵਿੱਚ ਨਿਵਾਸ ਕਰਨ ਦਾ ਜ਼ਿਕਰ ਕੀਤਾ ਗਿਆ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਨੇ ਕਿਰਪਾ ਕੀਤੀ, ਉਹਨਾਂ ਨੇ ਜਿਤਨੇ ਵੀ ਵਿਖਾਵੇ ਦੇ ਬਾਹਰ ਮੁਖੀ ਕਰਮ ਸਨ ਉਹਨਾਂ ਸਾਰਿਆਂ ਨੂੰ ਖੰਡਨ ਕਰਕੇ ਸਾਨੂੰ ਇੱਕ ਬੜਾ ਸੁਖੈਣ ਰਸਤਾ ਦੱਸਿਆ। ਤੇ ਉਹ ਜੋ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਸਨ, ਕਹਿੰਦੇ ਨੇ ਜਿਤਨੇ ਵੀ ਧਰਮ ਦੇ ਕਰਮ ਨੇ ਸਾਰਿਆਂ ਤੋਂ ਸ੍ਰੇਸ਼ਟ ਕਰਮ ਇਹ ਵੇ ਕਿ ਕਿਸੇ ਨੂੰ ਪਰਮਾਤਮਾ ਨੂੰ ਗਾਉਣ ਦੀ ਜਾਚ ਆ ਜਾਏ। ਜਿਹੜਾ ਉਹਨੂੰ ਗਾਣਾ ਸ਼ੁਰੂ ਕਰ ਦਏਗਾ, ਉਹਦੇ ਗੁਣ ਗਾਏਗਾ, ਇੱਕ ਦਿਨ ਉਹ ਗੁਣੀ ਨਿਦਾਨ ਪਰਮਾਤਮਾ ਵੀ ਸਮਾ ਜਾਏਗਾ। ਇੱਕ ਹਜ਼ੂਰ ਦੀ ਅਸ਼ਟਪਦੀ ਮੈਂ ਆਪ ਜੀ ਦੇ ਸਨਮੁਖ ਉਹਦੇ ਵਿੱਚੋਂ ਕੁਛ ਬੇਨਤੀਆਂ ਕਰਾਂਗਾ ਤੇ ਮੇਰਾ ਖਿਆਲ ਬਿਲਕੁਲ ਸਪਸ਼ਟ ਹੋ ਜਾਏਗਾ ਕਿ ਪਰਮਾਤਮਾ ਦੇ ਗੁਣ ਗਾਉਣੇ, ਗੁਰਮਤਿ ਦੇ ਅੰਦਰ ਧਰਮ ਦੀ ਦੁਨੀਆਂ ਵਿੱਚ ਸਿੱਖ ਧਰਮ ਅੰਦਰ ਸਭ ਤੋਂ ਸ੍ਰੇਸ਼ਟ ਕਰਮ ਇਹ ਵੇ ਕਿ ਜਿਹਨੂੰ ਪਰਮਾਤਮਾ ਦਾ ਕੀਰਤਨ ਕਰਨਾ ਆ ਜਾਏ। ਪਰ ਅੱਗੇ ਮਰਜ਼ ਕਰਾਂਗਾ, ਕੀਰਤਨ ਕੇਵਲ ਗਲੇ ਤੋਂ ਨਹੀਂ, ਕੀਰਤਨ ਕੇਵਲ ਜ਼ਬਾਨ ਵਿੱਚੋਂ ਨਿਕਲਦੇ ਸ਼ਬਦ ਨਹੀਂ ਕਿ ਆਪਣੇ ਪ੍ਰਾਣਾਂ ਤੋਂ ਜਦੋਂ ਕੋਈ ਕੀਰਤਨ ਕਰਨ ਲੱਗ ਪਏਗਾ, ਅੰਦਰੋਂ ਗਾਇਆ ਹੋਇਆ ਉਸ ਗਾਉਣ ਵਾਲੇ ਨੂੰ ਪਰਮਾਤਮਾ ਵਿੱਚ ਅਭੇਦ ਕਰ ਦਏਗਾ। ਹਜ਼ੂਰ ਦੀ ਅੰਮ੍ਰਿਤ ਅਸ਼ਟਪਦੀ ਹੈ ਤੇ ਸੋਰਠ ਰਾਗ ਦੇ ਬਚਨ ਤੇ ਇਹਦੇ ਵਿੱਚ ਸਿਰਫ ਇੱਕ ਰਾਜ ਲੀਲਾ ਨੂੰ ਛੱਡ ਕੇ ਬਾਕੀ ਜਿਤਨੇ ਵੀ ਬਚਨ ਨੇ ਅਸ਼ਟਪਦੀ ਦੇ ਉਹ ਧਰਮ ਦੇ ਨਾਲ ਸੰਬੰਧਿਤ ਨੇ। ਹਜ਼ੂਰ ਦੀ ਅਸ਼ਟਪਦੀ ਹੈ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਇਹ ਸਾਰੇ ਕਰਮ ਨੇ ਜਿਹੜੇ ਲੋਕ ਕਰਦੇ ਰਹੇ, ਪਰ ਮਹਾਰਾਜ ਨੇ ਹਰ ਕਰਮ ਦਾ ਜ਼ਿਕਰ ਕਰਕੇ ਅਖੀਰ ਤੇ ਗੱਲ ਕਹੀ ਕਿ ਪਰਮਾਤਮਾ ਦੇ ਗੁਣ ਗਾਉਣ ਵਾਲਾ ਹੀ ਗੁਣੀ ਨਿਧਾਨ ਵੀ ਸਮਾ ਜਾਂਦਾ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਹੰਗ ਬੁੱਧ ਬਾਂਧੇ। ਹਜ਼ੂਰ ਨੇ ਬਚਨ ਕੀਤਾ, ਪਾਠ ਵੀ ਕੀਤੇ ਵੇਦਾਂ ਦੇ, ਵਿਚਾਰ ਵੀ ਕੀਤੀ, ਜੋਗੀਆਂ ਵਾਲੇ ਨਿਵਲੀ ਕਰਮ ਵੀ ਕਰਦੇ ਰਹੇ, ਪ੍ਰਾਣਾ ਯਾਮ ਵੀ ਦਿਨ ਰਾਤ ਕੀਤਾ, ਪਰ ਹਜ਼ੂਰ ਕਹਿੰਦੇ ਨੇ ਹੋਇਆ ਕੀ ਕਿ ਜਿਤਨੇ ਬੰਦੇ ਨੇ ਪਾਠ ਜ਼ਿਆਦਾ ਕੀਤੇ, ਖਿਮਾ ਕਰਿਓ ਬੇਨਤੀ ਧਿਆਨ ਨਾਲ ਸੁਣਿਓ, ਪਾਠ ਵੀ ਕੀਤੇ, ਵਿਚਾਰਾਂ ਵੀ ਕੀਤੀਆਂ, ਪ੍ਰਾਣਾਯਾਮ ਵੀ ਕੀਤੇ, ਪਰ ਕਰੀਏ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਖੌਮੇ ਤਾਂ ਵੱਧ ਹੀ ਗਈ ਕਿ ਮੈਂ ਇਤਨਾ ਵੱਡਾ ਪਾਠੀ, ਮੈਂ ਇਤਨਾ ਵੱਡਾ ਜੋਗੀ, ਮੈਂ ਇਤਨਾ ਵੱਡਾ ਗਿਆਨਵਾਨ ਵਿਚਾਰਕ, ਪਰ ਪਿਆਰਿਓ ਅੰਦਰ ਵਾਲੀ ਖੌਮੇ ਵੱਧ ਹੀ ਗਈ, ਪਰ ਪੰਜਾਂ ਤੋਂ ਖਹਿੜਾ ਛੁੱਟਿਆ ਨਹੀਂ, ਕਿਉਂਕਿ ਅੰਦਰ ਖੌਮੇ ਆਪਣਾ ਥਾਂ ਬਣਾਈ ਗਈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਿਕ ਅਹੰਗ, ਬੁੱਧ ਬਾਂਧੇ ਨਾ ਤਾਂ ਕਾਮ ਨੇ ਖਹਿੜਾ ਛੱਡਿਆ, ਨਾ ਕ੍ਰੋਧ ਤੋਂ ਛੁੱਟਿਆ, ਨਾ ਲਾਲਚ ਤਾਂ ਮੋਹ ਨਾ ਅਹੰਕਾਰ, ਧਰਮ ਦੇ ਕਰਮ ਸਾਰੇ ਕੀਤੇ, ਪਠਨ ਪਾਠਨ ਕੀਤਾ, ਪਰ ਪਿਆਰਿਓ ਅੰਦਰ ਵਾਲੀ ਮੈਲ ਇਹਦੇ ਕਰਨ ਦੇ ਬਾਵਜੂਦ ਵੀ ਨਾ ਗਈ। ਇੱਕ ਸਵਾਲ ਉੱਠੇਗਾ ਕਿ ਫਿਰ ਜੋ ਆਪਾਂ ਪਾਠ ਕਰਨੇ ਆ ਗਲਤ ਨੇ? ਇੱਕ ਸਵਾਲ ਬੰਦੇ ਦੇ ਅੰਦਰ ਪਨਪਦਾ ਹੈ। ਮੈਂ ਬੇਨਤੀ ਕਰਾਂ ਕਿ ਅੰਦਰ ਦੀ ਭਾਵਨਾ ਤੇ ਬਹੁਤ ਕੋਈ ਨਿਰਭਰ ਕਰਦਾ ਹੈ। ਦੋ ਕੁ ਬੇਨਤੀਆਂ ਨੇ, ਅਸੀਂ ਕਬੀਰ ਸਾਹਿਬ ਦੇ ਦੋ ਸ਼ਲੋਕ ਪੜ੍ਹਨੇ। ਇੱਕ ਪਾਸੇ ਇੱਕ ਆਦਮੀ ਰੋਜ਼ ਆਪਣੇ ਧਰਮ ਦੇ ਬਣਾਏ ਨੇਮ ਮੁਤਾਬਕ ਮਸਜਿਦ ਦੇ ਉੱਪਰ ਚੜ੍ਹ ਕੇ ਆਪਣੇ ਕੰਨਾਂ ਉੱਤੇ ਹੱਥ ਰੱਖ ਕੇ ਉੱਚੀ ਆਵਾਜ਼ ਦਿੰਦਾ ਹੈ, ਉਹ ਬਾਂਗ ਦਿੰਦਾ ਹੈ, ਤੇ ਹਜ਼ੂਰ ਉਸ ਬਾਂਗ ਦੇਣ ਵਾਲੇ ਨੂੰ ਕਹਿੰਦੇ ਨੇ ਭਲਿਆ ਤੂੰ ਇੰਨੀ ਉੱਚੀ ਉੱਚੀ ਪੁਕਾਰਨਾ ਪਿਆ, ਪਰਮਾਤਮਾ ਕੋਈ ਬੋਲਾ ਨਹੀਂ, ਉਹਨੂੰ ਇੰਨੀ ਉੱਚੀ ਆਵਾਜ਼ ਦੀ ਲੋੜ ਨਹੀਂ, ਕੋਠੇ ਤੇ ਚੜ੍ਹਨ ਦੀ ਥਾਂ ਤੂੰ ਆਪਣੇ ਅੰਦਰ ਉਤਰਨ ਦਾ ਯਤਨ ਕਰ, ਆਪਣੇ ਅੰਦਰ ਚਾਤੀ ਮਾਰ। ਪਰ ਦੂਜੇ ਪਾਸੇ ਉਹੀ ਮਹਾਂਪੁਰਖ ਕਹਿੰਦੇ ਨੇ ਉਹ ਇਨਸਾਨ ਤੂੰ ਚੁੱਪ ਕਰਕੇ ਬੈਠਾ, ਤੂੰ ਖਾਮੋਸ਼ ਹੋ ਕੇ ਬੈਠਾ, ਜੇ ਪਰਮਾਤਮਾ ਨੇ ਤੈਨੂੰ ਬੋਲਣ ਦੀ ਤਾਕਤ ਦਿੱਤੀ ਹੈ ਤੇ ਇੰਨਾ ਉੱਚੀ ਉਸਨੂੰ ਪੁਕਾਰ ਤੇ ਦਿਨ ਰਾਤ ਪੁਕਾਰ, ਪਤਾ ਨਹੀਂ ਕਿਹੜੀ ਵਾਰੀ ਤੇਰੇ ਅੰਦਰ ਦੀ ਪੁਕਾਰ ਰੱਬ ਦੇ ਦਰਵਾਜ਼ੇ ਨੂੰ ਖੋਲ ਦੇ। ਹੁਣ ਆਪਾਂ ਸੋਚਾਂਗੇ ਕਿ ਇਹ ਵਿਪਰੀਤ ਨੇ ਦੋਨੋਂ ਸ਼ਬਦ, ਕਬੀਰ ਸਾਹਿਬ ਦੀ ਸ਼ਲੋਕ ਨੇ। ਪਹਿਲਾ ਹੈ ਕਿ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਕਾਹਦੇ ਵਾਸਤੇ ਤੂੰ ਮਸੀਦ ਦੇ ਮੁਨਾਰੇ ਤੇ ਚੜ੍ਹ ਗਿਆ ਹੈ, ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ, ਜਿਸ ਦੀ ਖਾਤਰ ਤੂੰ ਆਵਾਜ਼ਾਂ ਪਿਆ ਦੇਣਾ, ਦਿਲ ਕੀ ਭੀਤਰ ਜੋਏ ਤੂੰ ਉੱਤੇ ਨਾ ਚੜ੍ਹ, ਆਪਣੇ ਅੰਦਰ ਉਤਰਨ ਦਾ ਯਤਨ ਕਰ। ਉਹੀ ਮਹਾਂਪੁਰਖ ਦੂਸਰੇ ਸ਼ਲੋਕ ਵਿੱਚ ਕਹਿ ਰਹੇ ਨੇ ਕਿ ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੈ, ਪੁਕਾਰ ਤੂੰ ਉੱਚੀ ਪੁਕਾਰ, ਪਤਾ ਨਹੀਂ ਕਿਹੜੇ ਵਾਲੀ ਤੇਰੀ ਪੁਕਾਰ ਸੁਣੀ ਜਾਏਗੀ। ਹੁਣ ਇੱਥੇ ਇੱਕ ਬੇਨਤੀ ਹੈ, ਇੱਕ ਨੂੰ ਚੁੱਪ ਕਰਨ ਦੀ ਗੱਲ ਕਹਿ ਰਹੇ ਨੇ ਤੇ ਦੂਜੇ ਨੂੰ ਬੋਲਣ ਦੀ ਗੱਲ ਕਹਿ ਰਹੇ ਨੇ। ਜਿਹੜਾ ਕਈ ਸਾਲਾਂ ਤੋਂ ਬੋਲਦਾ ਪਿਆ ਉਹਨੂੰ ਕਹਿੰਦੇ ਨੇ ਖਾਮੋਸ਼ ਹੋ, ਆਪਣੇ ਦਿਲ ਚ ਦੇਖ, ਤੇ ਜਿਹੜਾ ਚੁੱਪ ਕਰਕੇ ਬੈਠਾ ਉਹਨੂੰ ਕਹਿੰਦੇ ਨੇ ਕਦੀ ਬੋਲ, ਤੇਰੀ ਆਵਾਜ਼ ਪਰਮਾਤਮਾ ਦੇ ਘਰ ਤੱਕ ਸੁਣੀ ਜਾ। ਸਿਰਫ ਇਸ ਨੁਕਤੇ ਨੂੰ ਸਮਝ ਲੈ ਗੁਰਮੁਖੋ, ਜੇ ਸਿਰਫ ਪਾਠ ਬੋਲਣਾ, ਜ਼ਬਾਨ ਤੋਂ ਪੁਕਾਰਨਾ ਗਲੇ ਤੋਂ ਉੱਪਰ ਤੱਕ ਰਹਿ ਜਾਏਗਾ ਤੇ ਜਿੰਨਾ ਚਿਰ ਮਰਜ਼ੀ ਬੰਦਾ ਪੁਕਾਰੇ ਅੰਦਰ ਦਾ ਟਿਕਾ, ਅੰਦਰ ਦੀ ਮੈਲ ਜਾਂਦੀ ਨਹੀਂ। ਪਰ ਜਦੋਂ ਗੁਰੂ ਕਿਰਪਾ ਕਰੇ ਕਿ ਕਿਸੇ ਨੂੰ ਅੰਤਰ ਆਤਮੇ ਤੋਂ ਗਾਉਣ ਦੀ ਜਾਂਚ ਆ ਜਾਏ ਤੇ ਇੱਕ ਵਾਰੀ ਵਾਹਿਗੁਰੂ ਕਿਹਾ ਹੋਇਆ ਵੀ ਕਰੋੜਾਂ ਜਨਮਾਂ ਦੀ ਮੈਲ ਤੋਂ ਜਾਂਦਾ। ਸਤਿਗੁਰੂ ਦੇ ਉਸ ਦੋ ਤੁਕਾਂ ਹੀ ਮੈਂ ਲਈਆਂ ਨੇ ਕਿ ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ। ਮੈਂ ਬੇਨਤੀ ਕਰਾਂ, ਗੁਰੂ ਅਰਜੁਨ ਸਾਹਿਬ ਨੇ ਫੈਸਲਾ ਕੀਤਾ, ਕਹਿੰਦੇ ਪਾਠ ਵੀ ਇਨਸਾਨ ਕਰਦਾ ਹੈ, ਵਿਚਾਰ ਵੀ ਕਰਦਾ ਹੈ, ਅਸਲ 'ਚ ਯੋਗੀਆਂ ਵਾਲੇ ਪ੍ਰਾਣਾਯਾਮ ਕਰਮ ਵੀ ਕਰ ਰਹੇ, ਸਭ ਕੁਝ ਕਰਨ ਦੇ ਬਾਵਜੂਦ ਪਰ ਅੰਦਰ ਵਾਲਾ ਮਨਵਾ ਜਿਹੜਾ ਹੈ ਇਹ ਭਿੱਜਦਾ ਨਹੀਂ ਪਿਆ, ਦਿਨ ਰਾਤ ਖੌਮੇ ਦੀ ਮਹਿਲ ਵਿੱਚ ਹੀ ਤੁਰਿਆ। ਕਦੀ ਧਿਆਨ ਨਾਲ ਦੇਖੋ, ਇਨਸਾਨ ਜਦੋਂ ਜਪ ਕਰਦਾ ਹੈ ਜਾਂ ਕੀਰਤਨ ਕਰਦਾ ਹੈ, ਅੰਦਰ ਵਾਲਾ ਨਾ ਨਾ ਭਿੱਜੇ ਤੇ ਸਿਰਫ ਗਲੇ ਤੋਂ ਉੱਪਰ ਦੀ ਆਵਾਜ਼ ਕੁਝ ਸਮੇਂ ਲਈ ਕੰਨ ਰਸ ਪੈਦਾ ਕਰ ਸਕਦੀ ਏ, ਪਰ ਪਿਆਰਿਓ ਅੰਦਰੋਂ ਭਿੱਜ ਕੇ ਕੋਈ ਗਾਉਣ ਲੱਗ ਪਵੇ ਤੇ ਉਹ ਪੱਥਰ ਵੀ ਪਿਘਲਾ ਕੇ ਰੱਖ ਦਿੰਦਾ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣ ਲੱਗਾ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਭਰਾਤਾ ਹੋਏ ਨੇ, ਡਾਕਟਰ ਬਲਬੀਰ ਸਿੰਘ ਜੀ, ਉਹ ਤੁਹਾਡੇ ਇਸ ਮੁਲਕ ਵਿੱਚੋਂ ਹੀ ਲੰਡਨ ਵਿੱਚੋਂ PhD ਕਰਕੇ ਗਏ ਸਨ, ਬੜੇ ਸਿਆਣੇ ਸੂਝਵਾਨ ਤੇ ਉਹ ਕਈ ਵਿਦਿਆਵਾਂ ਦੇ ਜਾਣਕਾਰ ਸਨ, ਉਹਨਾਂ ਨੇ ਕੁਛ ਕਿਤਾਬਾਂ ਲਿਖੀਆਂ ਤੇ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਦੇ ਵਿੱਚੋਂ ਇੱਕ ਕਿਤਾਬ ਦਾ ਨਾਮ ਹੈ ਲੰਮੀ ਨਦਰ। ਉਸ ਲੰਮੀ ਨਦਰ ਕਿਤਾਬ ਦੇ ਅੰਦਰ ਉਹਨਾਂ ਨੇ ਪਹਿਲਾ ਚੈਪਟਰ ਜਿਹੜਾ ਰੱਖਿਆ ਹੈ ਉਸ ਦਾ ਸਰਲੇਖ ਹੈ, ਨਾਮ ਹੈ ਰਬਾਬ। ਜਦੋਂ ਉਸ ਨੂੰ ਉਹ ਸ਼ੁਰੂ ਕਰਦੇ ਨੇ ਤੇ ਇੱਕ ਉਦਾਹਰਨ ਉਹਨਾਂ ਨੇ ਦਿੱਤੀ, ਉਹ ਮੈਂ ਅੱਜ ਖਾਸ ਕਰਕੇ ਬੇਨਤੀ ਕਰਾਂਗਾ ਕਿ ਕੀਰਤਨ ਪਰਮਾਤਮਾ ਦੀ ਦਾਤ ਹੈ, ਕਿਸੇ ਨੂੰ ਉਸ ਪਰਮਾਤਮਾ ਨੂੰ ਗਾਉਣ ਦੀ ਅੰਦਰੋਂ ਜਾਚ ਆ ਜਾਏ, ਕੋਈ ਉਹਨੂੰ ਪੁਕਾਰੇ। ਉਹ ਉਸ ਚੈਪਟਰ ਦੇ ਆਰੰਭ 'ਚ ਲਿਖਦੇ ਨੇ ਕਿ ਕੋਈ ਹਜ਼ਾਰ ਕੁ ਸਾਲ ਪਹਿਲਾਂ ਇੱਕ ਬੜਾ ਸੂਝਵਾਨ ਬੰਦਾ ਜਿਸ ਦਾ ਨਾਮ ਸੀ ਆਬੂ ਨਸਰ ਤੇ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਉਹਨੂੰ ਲੋਕ ਉਹਦੇ ਸ਼ਹਿਰ ਦੇ ਨਾਮ ਤੇ ਹਕੀਮ ਫਰਾਬੀ ਕਹਿੰਦੇ ਸਨ। ਫਰੇਬੀ ਨਹੀਂ, ਫਰਾਬ ਸ਼ਹਿਰ ਹੈ ਤੇ ਸ਼ਹਿਰ ਦੇ ਨਾਮ ਤੇ ਉਹਨੂੰ ਹਕੀਮ ਫਰਾਬੀ ਕਹਿੰਦੇ। ਉਹ ਕਈ ਵਿਦਿਆਵਾਂ ਦਾ ਜਾਣੂ ਸੀ, ਉਹ ਸੂਝਵਾਨ ਵਿਦਵਾਨ ਸੀ, ਉਹ ਲਿਖਾਰੀ ਬਹੁਤ ਕਮਾਲ ਦਾ ਸੀ, ਉਹ ਵਜੰਤਰੀ ਸਾਜ਼ ਬਹੁਤ ਸੋਹਣਾ ਵਜਾਉਂਦਾ ਸੀ। ਇੱਕ ਪਰਮਾਤਮਾ ਨੇ ਉਹਨੂੰ ਵਜਾਉਣ ਦੇ ਨਾਲ ਗਾਉਣ ਦੀ ਤਾਕਤ ਦਿੱਤੀ ਤੇ ਸਾਰੀਆਂ ਗੱਲਾਂ ਦੇ ਬਾਵਜੂਦ ਉਹਦੇ ਕੋਲ ਸਭ ਤੋਂ ਵੱਡੀ ਗੱਲ ਇਹ ਸੀ ਕਿ ਰੱਬ ਨੂੰ ਕਮਾਉਣ ਵਾਲੀ ਫਕੀਰੀ ਸੀ। ਉਹ ਵਿਦਵਾਨ ਵੀ ਸੀ, ਵਜੰਤਰੀ ਵੀ ਸੀ, ਗਵੱਈਆ ਵੀ ਸੀ, ਪਰ ਉਹਨੂੰ ਪਰਮਾਤਮਾ ਨੇ ਕਮਾਉਣ ਲਈ ਫਕੀਰੀ ਦਿੱਤੀ। ਤੇ ਉਹਦਾ ਸੁਭਾਅ ਸੀ ਕਿ ਜਿਤਨੇ ਉਹਨੂੰ ਪੈਸੇ ਮਿਲਦੇ ਸਨ, ਜੋ ਵਜ਼ੀਫਾ ਮਿਲਣਾ, ਉਹਦੇ ਵਿੱਚੋਂ ਆਪਣੇ ਤਨ ਨਿਰਵਾਹ ਮਾਤਰ ਉਹਨੇ ਰੱਖ ਲੈਣੇ ਤੇ ਬਾਕੀ ਸਾਰੇ ਜਿਹੜੇ ਸਨ ਉਹ ਲੋੜਵੰਦ ਲੋਕਾਂ ਵਿੱਚ ਉਹਨੇ ਵੰਡਦੇ ਨੇ, ਤਕਸੀਮ ਕਰਦੇ ਨੇ। ਕਈ ਅਮੀਰ ਲੋਕ, ਧਨਾੜ ਪੁਰਸ਼ ਇਸ ਚੀਜ਼ ਦੇ ਚਾਹਵਾਨ ਸਨ ਕਿ ਕਿਸੇ ਢੰਗ ਤਰੀਕੇ ਨਾਲ ਆਬੂ ਨਾਸਰ, ਉਹ ਫਕੀਰ, ਸਾਡੇ ਘਰ ਵਿੱਚ ਆ ਕੇ ਕਿਤੇ ਦੋ ਚਾਰ ਘੜੀਆਂ ਬਤੀਤ ਕਰੇ। ਡਾਕਟਰ ਬਲਬੀਰ ਸਿੰਘ ਲਿਖਦੇ ਨੇ ਕਿ ਇੱਕ ਅਮੀਰ ਬੰਦਾ ਜਿਹੜਾ ਇਲਮ ਨੂੰ ਬਹੁਤ ਪਿਆਰ ਕਰਦਾ ਸੀ, ਵਿਦਿਆ ਨੂੰ ਬਹੁਤ ਪਿਆਰ ਕਰਦਾ, ਪਰ ਉਹਦੇ ਅੰਦਰ ਦੀ ਇੱਛਾ ਸੀ ਕਿ ਇਹ ਮੇਰੇ ਘਰ ਵਿੱਚ ਆਉਣ, ਪਰ ਆਬੂ ਨਸਰ ਇੰਨਾ ਬੇਪਰਵਾਹ ਬੰਦਾ, ਉਹ ਧਨ ਦੌਲਤ ਵਾਲਿਆਂ ਦੀ ਕਦੀ ਪਰਵਾਹ ਨਹੀਂ ਸੀ ਕਰਦਾ। ਇੱਕ ਦਿਨ ਕੀ ਹੋਇਆ, ਉਹ ਗਲੀ ਵਿੱਚੋਂ ਨਿਕਲ ਰਿਹਾ ਹੈ ਤੇ ਜਿਹੜਾ ਧਨਾੜ ਪੁਰਸ਼ ਉਹਨੂੰ ਮਿਲਣ ਲਈ ਉਤਾਵਲਾ ਸੀ, ਤੜਫਦਾ ਸੀ, ਉਹਦੇ ਘਰ ਦੇ ਅੰਦਰ ਹੀ ਇੱਕ ਮਹਿਫਲ ਸਜੀ ਹੈ। ਆਬੂ ਨਸਰ ਆਵਾਜ਼ ਸੁਣ ਕੇ ਉਸ ਘਰ ਵਿੱਚ ਪ੍ਰਵੇਸ਼ ਕੀਤਾ ਤੇ ਅਮੀਰ ਬੰਦੇ ਦੇ ਦੋਸਤ ਵੀ ਅਕਸਰ ਅਮੀਰ ਲੋਕ ਹੀ ਹੁੰਦੇ ਨੇ, ਬੜੇ ਧਨਾੜ ਪੁਰਸ਼ ਮਹਿਫਲ ਵਿੱਚ ਬੈਠੇ ਨੇ ਤੇ ਜਦੋਂ ਇਹ ਆਬੂ ਨਸਰ ਫਕੀਰ ਅੰਦਰ ਪ੍ਰਵੇਸ਼ ਕੀਤਾ ਤੇ ਸਾਰੀ ਮਹਿਫਲ ਨੇ ਇਹਦੇ ਤਨ ਦੇ ਕੱਪੜੇ ਦੇਖ ਕੇ, ਇਹਦੇ ਸਰੀਰ ਦੇ ਬਸਤਰ ਦੇਖ ਕੇ ਹੱਸਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਸਾਡੇ ਸਾਰੇ ਧਨਾੜ ਪੁਰਸ਼ ਸਨ, ਇਹ ਬੰਦਾ ਸੀ ਫਕੀਰੀ ਕਮਾਉਣ ਵਾਲਾ। ਤੇ ਮੈਂ ਕਈ ਵਾਰੀ ਬੇਨਤੀ ਕਰਨਾ, ਅੱਜ ਵੀ ਇਨਸਾਨ ਦਾ ਨਜ਼ਰੀਆ ਇਹ ਜੇ ਕਿ ਇਹ ਕੇਵਲ ਬਾਹਰ ਦੀ ਲਿਸ਼ਕ ਨੂੰ ਦੇਖ ਕੇ ਪ੍ਰਭਾਵਿਤ ਬਹੁਤ ਹੁੰਦਾ ਹੈ, ਪਰ ਅੰਦਰ ਦੇ ਗੁਣਾਂ ਦਾ ਕਦਰਦਾਨ ਕੋਈ ਟਾਵਾਂ ਟਾਵਾਂ ਹੁੰਦਾ ਹੈ, ਇਹ ਸੱਚਾਈ ਹੈ। ਅੱਜ ਵੀ ਜਦੋਂ ਦੇਖੋ ਅਸੀਂ ਧਰਮ ਨੂੰ, ਫਿਰ ਮੈਨੂੰ ਬਖਸ਼ ਦਿਓ ਜੋ ਬੇਨਤੀ ਕਰਨ ਲੱਗਾ, ਧਰਮ ਦੇ ਲਿਬਾਸ ਨੂੰ ਵੀ ਕਈ ਵਾਰੀ ਵਿਖਾਵੇ ਦੇ ਰੂਪ ਚ ਲਿਜਾਂਦੇ, ਤੇ ਸੱਚ ਇਹ ਵੇ ਕਿ ਜਿੰਨੀ ਦੇਰ ਤੱਕ ਬੰਦੇ ਦੇ ਅੰਦਰ ਦੇ ਗੁਣ ਪ੍ਰਫੁੱਲਤ ਨਹੀਂ ਹੁੰਦੇ, ਕਈ ਵਾਰੀ ਬਾਹਰ ਦੀ ਜਿਹੜੀ ਦਿਖਾਵਟ ਹੈ ਉਹ ਵੀ ਬਨਾਵਟ ਬਣ ਕੇ ਰਸਤੇ ਵਿੱਚ ਰੁਕਾਵਟ ਬਣ ਜਾਂਦੀ। ਉਹਨੇ ਦੇਖਿਆ ਕੱਪੜੇ ਉਹਦੇ ਸਾਦੇ ਸਨ, ਦਾਸ ਨੇ ਪਿਛਲੇ ਸਮੇਂ ਵੀ ਲੰਡਨ ਫੇਰੀ ਵਿੱਚ ਕਰਜ਼ ਕੀਤੀ ਸੀ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਆਸਾਂ ਕੀ ਵਾਰ ਅੰਦਰ, ਅਸੀਂ ਅੰਮ੍ਰਿਤ ਬਚਨ ਪੜ੍ਹਨੇ। ਹਜ਼ੂਰ ਨੇ ਇੱਕ ਪਾਸੇ ਅੰਦਰ ਦਾ ਜੀਵਨ ਕਮਾਉਣ ਸੰਬੰਧੀ ਕਿਹਾ ਤੇ ਦੂਜੇ ਪਾਸੇ ਅੰਦਰ ਦੇ ਜੀਵਨ ਦੀ ਰਹਿਤ ਤੋਂ ਬਿਨਾਂ ਕੇਵਲ ਬਾਹਰ ਦਾ ਜਿਹੜਾ ਵਿਖਾਵਾ ਉਹਦਾ ਜ਼ਿਕਰ ਕੀਤਾ। ਮਹਾਰਾਜ ਜੀ ਨੇ ਕਿਹਾ ਜੇ ਬਾਹਰ ਦਾ ਵਿਖਾਵਾ ਹੈ, ਵਿਖਾਵੇ ਦਾ ਮਤਲਬ ਕਿ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਹੈ, ਤੇ ਇਹ ਵਿਖਾਵਾ ਇਸ ਤਰ੍ਹਾਂ ਹੈ ਕਿ ਬੰਦੇ ਦੇ ਅੰਦਰ ਮੰਨ ਲਓ ਕੱਚ ਧਰਿਆ ਹੈ, ਹੈ ਝੂਠ, ਤੇ ਉਹਦੇ ਉੱਪਰ ਜਿਹੜੇ ਕੱਪੜੇ ਨੇ ਉਹ ਇੰਨੇ ਕੀਮਤੀ ਨੇ ਕਿ ਇੰਜ ਪ੍ਰਤੀਤ ਹੋਵੇ ਕਿ ਜਿਵੇਂ ਅੰਦਰ ਕੀਮਤੀ ਹੀਰਾ ਧਰਿਆ ਹੋਇਆ ਹੈ। ਫਿਰ ਬੇਨਤੀ ਸੁਣਿਓ, ਹੈ ਕੱਚ ਤੇ ਕੱਚ ਦੇ ਗਹਿਣੇ ਉੱਪਰ ਰੇਸ਼ਮ ਲਪੇਟੀ ਹੈ, ਮਨ ਚ ਪ੍ਰਤੀਤ ਹੁੰਦਾ ਕਿ ਸ਼ਾਇਦ ਇਹ ਜਿਹੜਾ ਚਮਕਦਾ ਹੋਇਆ ਬਸਤਰ ਹੈ ਇਹਦੇ ਵਿੱਚ ਕੀਮਤੀ ਲਾਲ ਹੀਰਾ ਹੈ, ਪਰ ਕਹਿੰਦੇ ਉਸ ਬਸਤਰ ਨੂੰ ਉਤਾਰ ਕੇ ਦੇਖੋ ਤੇ ਲਾਲ ਦੀ ਥਾਂ ਤੇ ਕੇਵਲ ਕੱਚ ਨਿਕਲੇ ਬੰਦਾ ਕਿਤਨਾ ਕੁ ਨਿਰਾਸ਼ ਹੋਵੇਗਾ। ਦੂਜੇ ਪਾਸੇ ਉਹ ਕਮਾਈ ਵਾਲੇ ਨੇ ਕਿ ਜਿਨ੍ਹਾਂ ਦੇ ਅੰਦਰ ਨਾਮ ਦਾ ਕੀਮਤੀ ਹੀਰਾ ਹੈ, ਬਾਹਰ ਦਾ ਲਿਬਾਸ ਉਹਨਾਂ ਦਾ ਸਾਧ ਮੁਰਾਦਾ ਹੈ। ਅਰਜ਼ ਕੀਤੀ ਸੀ, ਰਵਿਦਾਸ ਜੇ ਚਮੜੇ ਦਾ ਕਰਮ ਕਰਦਾ ਹੋਇਆ ਮਹਾਂਪੁਰਖ ਭਗਤ ਉਹ ਤਾਂ ਵੀ ਕੀਮਤੀ ਹੈ, ਉਹਦੇ ਮਾਸ ਨਾਲ ਚਮੜੇ ਨਾਲ ਭਿੱਜੇ ਹੋਏ ਕੱਪੜੇ ਉਹ ਤਾਂ ਵੀ ਪ੍ਰਵਾਨ ਹੈ, ਤੇ ਬਨਾਰਸ ਦੀ ਧਰਤੀ ਤੇ ਤੇਰਾ ਜਨੇਊ ਪਾ ਕੇ ਮੱਥੇ ਤੇ ਤਿਲਕ ਲਾਉਣ ਵਾਲਾ ਤੇ ਗੰਗਾ ਦੇ ਕਿਨਾਰੇ ਰਹਿਣ ਵਾਲਾ ਜੇ ਅੰਦਰ ਕਪਟ ਹੈ ਤੇ ਉਹ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ। ਹਜ਼ੂਰ ਨੇ ਜਿਹੜੇ ਬਚਨ ਕਹੇ ਉਹ ਸ਼ਬਦ ਕਹੇ ਕਿ ਅੰਦਰੋਂ ਝੂਠੇ ਪੈਜ ਬਾਹਰ। ਮੈਂ ਸਿਰਫ ਅਰਜ਼ ਕਰਨੀ ਹੈ ਕਿ ਅੰਦਰੋਂ ਕੋਈ ਪੁਕਾਰੇ ਮਾਲਕ ਨੂੰ, ਪਰ ਜੇ ਅੰਦਰ ਸੱਚਾਈ ਨਹੀਂ, ਅੰਦਰੋਂ ਝੂਠੇ ਪੈਜ ਬਾਹਰ। ਦੁਨੀਆਂ ਅੰਦਰ ਫੈਲ 68 ਤੀਰਥ ਜੇ ਨਾਮ ਹੈ, ਉਤਰੈ ਨਾਹੀ ਮੈਲ ਜਿਨ ਪੱਟ ਅੰਦਰ ਆਹ ਹੈ ਕਮਾਈ। ਜਿਨ੍ਹਾਂ ਅੰਦਰ ਨਾਮ ਦੀ ਰੇਸ਼ਮ ਹੈ, ਬਾਹਰ ਗੁੱਦੜ, ਗੁੱਦੜ ਦਾ ਅਰਥ ਪਾਟੀਆਂ ਲੀਰਾਂ ਪੁਰਾਣੇ ਕੱਪੜੇ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਖੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਉਹਦੀ ਯਾਦ ਚ ਬੈਠੇ ਗਾਉਂਦੇ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਉਸ ਮਾਲਕ ਤੋਂ ਬਿਨਾਂ ਮੈਂ ਸੰਖੇਪ ਜੀ ਬੇਨਤੀ ਕਰਾਂ, ਆਬੂ ਨਸਰ ਉਹ ਹਕੀਮ ਉਸ ਸਜੀ ਕੋਈ ਮਹਿਫਿਲ ਵਿੱਚ ਪ੍ਰਵੇਸ਼ ਕੀਤਾ, ਲੋਕਾਂ ਨੇ ਉਹਦੇ ਕੱਪੜੇ ਦੇਖੇ, ਲੋਕਾਂ ਨੇ ਉਹਦਾ ਲਿਬਾਸ ਦੇਖਿਆ, ਉਹਨੂੰ ਸਤਿਕਾਰ ਦੇਣ ਦੀ ਥਾਂ ਉਹਦਾ ਮਜ਼ਾਕ ਉਡਾਉਣ ਲੱਗੇ, ਉਹਦੇ ਵੱਲ ਦੇਖ ਕੇ ਹੱਸਣ ਲੱਗ ਪਏ। ਉਹ ਸੂਝਵਾਨ ਬੰਦਾ ਸੀ, ਉਹਨੇ ਆਪਣੀ ਬਗਲ ਵਿੱਚੋਂ ਸਾਜ ਕੱਢਿਆ, ਬਗਲ ਆਪਾਂ ਸਮਝਦੇ ਆਪਣੀ ਕੱਚ ਵਿੱਚ ਜੋ ਸਾਜ ਸੀ ਉਹਨੇ ਬਾਹਰ ਕੱਢਿਆ। ਮੈਂ ਆਉਣਾ ਸਿਰਫ ਇਹਤੇ ਵੇ, ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ। ਉਹਨੇ ਆਪਣੇ ਬਗਲ ਚੋਂ ਵਾਜਾ ਕੱਢਿਆ, ਸੁਰ ਰੱਖ ਕੇ ਉਹ ਵਜਾਉਣ ਲੱਗਾ ਵਾਜੇ ਨੂੰ, ਨਾਲ ਉਹਨੇ ਗਾਉਣਾ ਸ਼ੁਰੂ ਕਰ ਦਿੱਤਾ, ਸਿਰਫ ਆਲਾਪ ਕੀਤਾ। ਪਿਆਰਿਓ, ਉਹਦੇ ਗਾਉਣ ਦੇ ਤਸੀਰ ਇੰਨੇ ਕਮਾਲ ਦੀ ਸੀ ਕਿ ਉਹਦੇ ਗਾਉਣ ਨੇ ਇੰਨਾ ਪ੍ਰਭਾਵ ਪਾਇਆ ਕਿ ਜਿਤਨੀ ਜੀ ਜਿਤਨੀ ਮਹਿਫਲ ਸੀ, ਜਿਹੜੇ ਉਹਦਾ ਮਜ਼ਾਕ ਉਡਾ ਰਹੇ ਸਨ, ਉਹਦੇ ਗਾਉਣ ਦੀ ਤਸੀਰ ਨੇ ਸਾਰੀ ਮਹਿਫਲ ਨੂੰ ਇੰਨਾ ਕੁ ਖਾਸਾ ਦਿੱਤਾ, ਜਿੱਥੇ ਵੀ ਕੋਈ ਖਲੋਤਾ ਸੀ ਸਾਰੇ ਖਿੜ ਖੜਾ ਕੇ ਉੱਚੀ ਉੱਚੀ ਹੱਸਣ ਲੱਗ ਪਏ। ਉਹਨਾਂ ਨੂੰ ਖਾਣਾ ਪੀਣਾ ਭੁੱਲ ਗਿਆ, ਸਿਰਫ ਉੱਚੀ ਉੱਚੀ ਹੱਸਦੇ ਪਏ। ਉਹਨੇ ਫਿਰ ਪਰਦਾ ਬਦਲਿਆ, ਸੁਰ ਬਦਲ ਕੇ ਜਦੋਂ ਦੁਬਾਰਾ ਗਾਉਣਾ ਸ਼ੁਰੂ ਕੀਤਾ ਤੇ ਜਿਹੜੇ ਖਿੜ ਖੜਾ ਕੇ ਹੱਸ ਰਹੇ ਸਨ ਉਹ ਉੱਚੀ ਉੱਚੀ ਰੋਣ ਲੱਗ ਪਏ। ਉਹਨਾਂ ਦੇ ਉਹਦੇ ਗਾਉਣ ਦੀ ਤਸੀਰ ਕਹਿਰ ਦੀ ਸੀ, ਉਹ ਹਸਾ ਵੀ ਸਕਦਾ ਹੈ ਤੇ ਹੱਸਦਿਆਂ ਹੋਇਆਂ ਨੂੰ ਉਹਦੇ ਗਾਉਣ ਦੀ ਤਸੀਰ ਉਹ ਰੋਣ ਤੇ ਵੀ ਮਜਬੂਰ ਕਰ ਦਿੰਦਾ ਹੈ। ਉਹਨੇ ਤੀਸਰਾ ਕੰਮ ਕੀ ਕੀਤਾ, ਪਹਿਲਾਂ ਗਾ ਕੇ ਹਸਾਇਆ, ਫਿਰ ਗਾ ਕੇ ਲੋਕਾਂ ਨੂੰ ਰਵਾਇਆ, ਤੇ ਤੀਸਰਾ ਕੰਮ ਕੀਤਾ ਪਰਦਾ ਬਦਲ ਕੇ ਗਾਉਣ ਲੱਗਾ ਤੇ ਜਿਤਨੇ ਰੋਂਦੇ ਪਏ ਸਨ, ਜਿੱਥੇ ਕੋਈ ਇਨਸਾਨ ਖਲੋਤਾ ਧੜੰਮ ਕਰਕੇ ਧਰਤੀ ਤੇ ਡਿੱਗੇ, ਮਦਹੋਸ਼ ਹੋ ਕੇ ਉੱਥੇ ਹੀ ਸੌਂ ਗਏ। ਮੰਨ ਲਓ ਜਿਵੇਂ ਕਿਸੇ ਨੇ ਕੁਛ ਕੋਈ ਬੇਹੋਸ਼ ਕਰਨ ਵਾਲੀ ਦਵਾਈ ਪਿਲਾ ਦਿੱਤੀ ਹੋਵੇ, ਉਹਦੇ ਗਾਉਣ ਦੀ ਤਸੀਰ ਨੇ ਸੱਚ ਇਵੇਂ ਸਾਰੇ ਸੁਲਾ ਦਿੱਤੇ। ਜਾਣ ਲੱਗਿਆਂ ਉਹਨੇ ਕਾਗਜ਼ ਦਾ ਇੱਕ ਟੁਕੜਾ ਲਿਆ ਤੇ ਉਸ ਕਾਗਜ਼ ਦੇ ਪੁਰਜੇ ਤੇ ਉਸ ਟੁਕੜੇ ਤੇ ਉਹ ਲਿਖ ਕੇ ਗਿਆ ਕਿ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ। ਇਹ ਸ਼ਬਦ ਲਿਖੇ ਉਹਨੇ, ਭਾਵੇਂ ਇਹ ਅਰਬੀ ਵੀ ਸਨ ਪਰ ਇਹਦਾ ਤਰਜਮਾ ਉਰਦੂ ਵਿੱਚ ਕੀਤਾ ਗਿਆ ਕਿ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ, ਵੋ ਆਇਆ ਤੁਮਨੇ ਉਸਕਾ ਮਜ਼ਾਕ ਉਡਾਇਆ, ਹਕੀਮ ਫਰਾਬੀ ਤੁਮਕੋ ਹੰਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ। ਇੰਨੀ ਗੱਲ ਲਿਖ ਗਿਆ ਕਿ ਤੁਸੀਂ ਮਜ਼ਾਕ ਉਡਾਇਆ, ਮੈਂ ਤੁਹਾਨੂੰ ਹਸਾ ਕੇ ਰੁਵਾ ਕੇ ਤੇ ਸਵਾ ਕੇ ਜਾ ਰਿਹਾ। ਡਾਕਟਰ ਸਾਹਿਬ ਲਿਖਦੇ ਨੇ ਕਿ ਉਸ ਦੇ ਗਾਉਣ ਵਾਲੇ ਸਾਜ ਵੀ ਸਿਰਫ ਤਿੰਨ ਪੜਦੇ ਨੇ, ਉਹ ਕਿਸੇ ਵੀ ਮਹਿਫਲ ਨੂੰ ਹਸਾ ਸਕਦਾ, ਕਿਸੇ ਵੀ ਬੰਦੇ ਨੂੰ ਰਵਾ ਸਕਦਾ, ਕਿਸੇ ਵੀ ਬੰਦੇ ਨੂੰ ਗਾ ਕੇ ਸਵਾ ਸਕਦਾ, ਪਰ ਕਹਿੰਦਾ ਗੁਰੂ ਨਾਨਕ ਦੀ ਰਬਾਬ ਵਿੱਚ ਇੱਕ ਹੋਰ ਪੜਦਾ। ਗੱਲ ਸਮਝਿਓ, ਕਹਿੰਦੇ ਉਹ ਕੇਵਲ ਹਸਾਂਦਾ ਸਵਾਂਦਾ ਤੇ ਰਵਾਂਦਾ ਹੈ, ਪਰ ਗੁਰੂ ਨਾਨਕ ਦੀ ਰਬਾਬ ਵਿੱਚ ਇਹਦੇ ਕੀਰਤਨ ਦੀ ਤਸੀਰ ਐਸੀ ਹੈ ਕਿ ਇਹ ਕਰੋੜਾਂ ਜਨਮਾਂ ਦੇ ਸੁੱਤਿਆਂ ਖੋਇਆਂ ਬੰਦਿਆਂ ਨੂੰ ਕੀਰਤਨ ਦੇ ਰਾਹੀਂ ਜੁਗਾ ਕੇ ਰੱਬ ਦੇ ਚਰਨਾਂ ਵੀ ਜੋੜ ਦਿੰਦਾ ਹੈ। ਮੈਂ ਬੇਨਤੀ ਕਰਾਂ ਉਸ ਦੀ ਤਸੀਰ ਐਸੀ ਕਿ ਗੁਰੂ ਨਾਨਕ ਸਾਹਿਬ ਦਾ ਕੀਰਤਨ ਚੇਤੇ ਰੱਖਿਓ ਹਸਾਉਣ ਰਲਾਉਣ ਲਈ ਨਹੀਂ, ਇਹ ਜਦੋਂ ਕੋਈ ਗੁਣ ਗਾਉਣੇ ਸ਼ੁਰੂ ਕਰਦਾ ਹੈ ਕੀਰਤਨ ਕਰਦਾ ਤੇ ਕੀਰਤਨ ਸੁੱਤੇ ਹੋਏ ਬੰਦੇ ਦੇ ਅੰਦਰ ਨੂੰ ਜਗਾ ਦਿੰਦਾ ਹੈ। ਮੈਂ ਬੇਨਤੀ ਕਰਾਂ ਉਸ ਅਸ਼ਟਪਦੀ ਵਿੱਚੋਂ, ਉਹਦੇ ਵਿੱਚ ਹਜ਼ੂਰ ਨੇ ਧਰਮ ਦੇ ਕਰਮਾਂ ਦਾ ਜ਼ਿਕਰ ਕੀਤਾ, ਪਾਠ ਦਾ ਜ਼ਿਕਰ ਕੀਤਾ, ਵਿਚਾਰ ਦਾ ਜ਼ਿਕਰ ਕੀਤਾ, ਯੋਗੀਆਂ ਵਾਲੇ ਪ੍ਰਾਣਾਯਾਮ ਦਾ ਜ਼ਿਕਰ ਕੀਤਾ, ਪਰ ਇੰਨਾ ਕੁਝ ਕਹਿ ਕੇ ਇੱਕੋ ਗੱਲ ਕਹੀ ਕਿ ਅੰਦਰ ਦੀ ਮੈਲ ਨਹੀਂ ਗਈ, ਅੰਦਰ ਦੀ ਖੌਮੇ ਨਹੀਂ ਗਈ। ਸਤਿਗੁਰੂ ਦੇ ਬਚਨ ਪਾਠ ਪੜਿਓ, ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਕ ਅਹੰਗ ਬੁੱਧ ਬੰਧੇ। ਇਹ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਹੇ, ਕਹਿਣ ਲੱਗੇ ਤਾਲੀਮ ਦਾ ਮਤਲਬ ਹੈ ਕਿ ਬੰਦਾ ਆਪਣੇ ਅੰਤਰ ਆਤਮੇ ਤੋਂ ਆਤਮਕ ਜੀਵਨ ਜੀਣਾ ਸ਼ੁਰੂ ਕਰ ਦੇਵੇ। ਬੜਾ ਸੋਹਣਾ ਪ੍ਰਮਾਣ ਮਹਾਰਾਜ ਜੀ ਨੇ ਦਿੱਤਾ, ਕਹਿਣ ਲੱਗੇ ਇੱਕ ਇਨਸਾਨ ਹਨੇਰੇ ਵਿੱਚ ਦੀਵੇ ਦੇ ਗੁਣ ਦੱਸੀ ਜਾ ਰਿਹਾ, ਬੇਨਤੀ ਬਰੀਕੀ ਨਾਲ ਸੁਣਿਓ, ਇੱਕ ਬੰਦਾ ਦੀਵੇ ਦੇ ਗੁਣ ਦੱਸ ਰਿਹਾ ਕਿ ਦੀਵਾ ਵਿੱਚ ਤੇਲ ਪਾਇਆ ਜਾਂਦਾ, ਦੀਵੇ ਵਿੱਚ ਰੂੰ ਦੀ ਵੱਟ ਕੇ ਬੱਤੀ ਪਾਈ ਜਾਂਦੀ ਹੈ, ਦੀਵਾ ਬਲ ਜਾਵੇ ਤੇ ਹਨੇਰਾ ਚਲਾ ਜਾਂਦਾ, ਦੀਵਾ ਹੱਥ ਵਿੱਚ ਹੋਵੇ ਤੇ ਬੰਦੇ ਨੂੰ ਚਾਨਣ ਵਿੱਚ ਰਾਹ ਦਿਸ ਪੈਂਦਾ। ਸਤਿਗੁਰੂ ਕਹਿੰਦੇ ਨੇ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਸਾਰੀ ਜ਼ਿੰਦਗੀ ਬੰਦਾ ਹਨੇਰੇ ਵਿੱਚ ਖਲੋ ਕੇ, ਅੰਧਕਾਰ ਵਿੱਚ ਖਲੋ ਕੇ ਦੀਵੇ ਦੀ ਪਰਿਭਾਸ਼ਾ ਤੇ ਦੀਵੇ ਦੇ ਗੁਣ ਦੱਸੀ ਜਾਏ ਤੇ ਕੀ ਸਦੀਆਂ ਦਾ ਦੀਵੇ ਦੇ ਗੁਣ ਦੱਸਣ ਵਾਲਾ ਬੰਦਾ ਕਦੀ ਚਾਨਣ ਵਿੱਚ ਚੱਲ ਸਕੇਗਾ? ਕਹਿਣ ਲੱਗੇ ਗੁਣ ਤੂੰ ਦੱਸ ਦੀਵੇ ਦੇ, ਪਰ ਇੱਕ ਕੰਮ ਕਰੀ, ਗੁਣ ਦੱਸਣ ਤੋਂ ਬਾਅਦ ਪ੍ਰੈਕਟੀਕਲ ਤੌਰ ਤੇ ਦੀਵਾ ਬਾਲ ਦੇ, ਤੇ ਜਦੋਂ ਦੀਵਾ ਬਲ ਜਾਏਗਾ ਪਿਆਰੇ ਉਦੋਂ ਚੋਖੇ ਦੱਸਣ ਦੀ ਲੋੜ ਨਹੀਂ, ਬਲੇ ਕੋਈ ਦੀਵਾ ਤਾਂ ਆਪਣੇ ਆਪ ਹੀ ਲੋਕਾਂ ਨੂੰ ਰਾਹ ਦੇਣ ਲੱਗ ਪੈਂਦਾ। ਮੈਂ ਕਈ ਵਾਰੀ ਸੋਚਣਾ ਸੀ ਕਥਾ ਵਿਚਾਰ ਜੋ ਕੁਝ ਬੋਲਿਆ ਜਾ ਰਿਹਾ ਨੂੰ ਨਿਰਾਸ਼ਤਾ ਚ ਨਾਲ ਜਾਣ, ਹਰ ਗੁਰਦੁਆਰੇ ਵਿੱਚ ਗੁਣ ਦੱਸੇ ਜਾ ਰਹੇ ਨੇ, ਉਹਦੇ ਆਹ ਗੁਣ ਨੇ ਆਹ ਗੁਣ ਨੇ। ਪਿਆਰੇ ਉਹ ਦੀਵੇ ਦਾ ਪੋਸਟਰ ਲਾ ਕੇ ਚਾਨਣ ਨਹੀਂ ਨਿਕਲਣਾ, ਦੀਵਾ ਬਾਲਣਾ ਹੀ ਪਏਗਾ। ਜਿੰਨੀ ਦੇਰ ਤੱਕ ਆਪਾਂ ਦੀਵਾ ਬਾਲਦੇ ਨਹੀਂ ਪ੍ਰੈਕਟੀਕਲ ਤੌਰ ਤੇ, ਓਨੀ ਦੇਰ ਤੱਕ ਚਾਨਣ ਨਹੀਂ, ਤੇ ਇਹ ਸਿਰਫ ਗੱਲਾਂ ਤੇ ਰਹਿ ਜਾਣਗੀਆਂ। ਤਾਂ ਹੀ ਸਤਿਗੁਰੂ ਨੇ ਇਸੇ ਬਾਰੇ ਕਿਹਾ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੇ, ਕਿਵੇਂ ਬਲੇਗਾ ਤੇਲ ਤੋਂ ਬਿਨਾਂ ਦੀਵਾ? ਅੱਗੇ ਮਹਾਰਾਜ ਤੁਸੀਂ ਦੱਸੋ ਅਗਲੀ ਜਿਹੜੀ ਤੁੱਕ। ਮੈਂ ਇਸ ਕਰਕੇ ਨਹੀਂ ਕਿ ਗੁਰਦੇਵ ਜਿਹੜੇ ਨੇ ਧਾਰਮਿਕ ਪੋਥੀਆਂ ਦੇ ਪਾਠ ਦੇ ਵਿਰੋਧ ਵਿੱਚ ਨੇ, ਇਹਨੂੰ ਨਾਸਤਕ ਚਾਹਤੇ ਨਹੀਂ ਲਿਜਾਣ। ਗੱਲ ਬਰੀਕੀ ਨਾਲ ਸਮਝਣ ਵਾਲੀ, ਇਹ ਨਾਸਤਿਕਤਾ ਨਹੀਂ, ਇਹ ਸਿਰਫ ਇਹ ਵੇ ਕਿ ਪੜ੍ਹਨ ਵਾਲੇ ਆ, ਵਿਚਾਰਨ ਵਾਲੇ ਆ, ਪ੍ਰਾਣਾਯਾਮ ਕਰਨ ਵਾਲੇ ਆ, ਤੂੰ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖ ਤੇਰੇ ਮਨ ਦੀ ਮੈਲ ਕਿੰਨੀ ਕੁਤਰੀ ਹੈ। ਦੇਖੋ ਪਾਠ ਕਰਨੇ ਆ, ਜੇ ਅਜੇ ਵੀ ਫੁਰਨੇ ਕਾਬੂ ਨਹੀਂ, ਅਜੇ ਵੀ ਕਾਮ ਸਤਾਈ ਜਾ ਰਿਹਾ, ਅਜੇ ਵੀ ਕ੍ਰੋਧ ਤੇ ਈਰਖਾ ਦੀ ਅੱਗ ਸਾੜੀ ਜਾ ਰਹੀ ਹੈ, ਅਜੇ ਵੀ ਲਾਲਚ ਵਾਲਾ ਕੁੱਤਾ, ਹਲਕਾ ਕੁੱਤਾ ਲਾਲਚ ਸਤਿਗੁਰੂ ਨੇ ਹਲਕਾ ਕੁੱਤਾ ਕਿਹਾ, ਅਜੇ ਉਹ ਭੌਂਕੀ ਜਾ ਰਿਹਾ, ਫਿਰ ਸੱਚਮੁੱਚ ਤੈਨੂੰ ਸੋਚਣਾ ਪਏਗਾ ਮਨਾ ਕਿ ਪਾਠ ਰੋਜ਼ ਕਰਨਾ ਪਿਆ, ਕਾਰਨ ਕੀ ਹੈ? ਮਹਾਰਾਜ ਜੀ ਨੇ ਇੱਥੇ ਬਚਨ ਕਿਹਾ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੈ। ਅਗਲੀਆਂ ਤੁਕਾਂ ਨੇ ਪੋਥੀ ਪੁਰਾਣ ਕਮਾਈ ਹੈ, ਧਿਆਨ ਦਿਆ ਜੇ ਕਿ ਇਹਨੂੰ ਆਪਣੀ ਜ਼ਿੰਦਗੀ ਚ ਕਮਾ, ਆਪਣੀ ਜ਼ਿੰਦਗੀ ਚ ਅਪਣਾ। ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਪਰਮਾਤਮਾ ਦੇ ਭੈ ਦੀ ਵੱਟੀ, ਉਹਦੇ ਤੋਂ ਡਰ ਜੀ ਦੀ ਗੱਲ ਕਰ ਰਿਹਾ ਹੈ। ਭਉ ਵੱਟੀ ਇਤ ਤਨ ਪਾਈ ਹੈ, ਇਸ ਸਰੀਰ ਨੂੰ ਦੀਵਾ ਬਣਾ। ਪਿਆਰੇ ਇੱਕ ਕੰਮ ਕਰ ਕਿ ਪੋਥੀਆਂ ਗ੍ਰੰਥ ਜਿਹੜੇ ਤੂੰ ਪੜ੍ਹਨਾ ਇਹਨਾਂ ਨੂੰ ਕਮਾ, ਇਹ ਤੇਲ ਬਣੇਗਾ, ਅਦਬ ਦੀ ਵੱਟੀ ਪਾ, ਤੇ ਜਦੋਂ ਤੇਲ ਬੱਤੀ ਦੀਵਾ ਤਿਆਰ ਹੋਵੇ ਤੇ ਤਾਂ ਵੀ ਚਾਨਣ ਨਹੀਂ ਆਉਣਾ ਜਿੰਨੀ ਦੇਰ ਤੱਕ ਅੱਗ ਦੀ ਸਪਰਸ਼ਤਾ ਨਾ ਮਿਲੇ, ਚਾਨਣ ਦੀ ਦੀਆ ਸਲਾਈ ਮਾਚਿਸ ਦੀ ਤੀਲੀ ਨਾ ਲੱਗੇ, ਬਲ ਦੀ ਕੋਈ ਚੀਜ਼ ਨਾ ਸਪਰਸ਼ ਕਰੇ। ਕਹਿੰਦੇ ਇੱਕ ਕੰਮ ਕਰੀ, ਪੋਥੀਆਂ ਗ੍ਰੰਥ ਕਮਾ ਤੇ ਬਲੇਗਾ ਤਾਂ ਜੋ ਕਹਿੰਦੇ ਪਏ ਨੇ, ਤੂੰ ਜ਼ਿੰਦਗੀ ਚ ਪਰਮਾਤਮਾ ਦੇ ਸ਼ਬਦ ਵਿੱਚ ਸੁਰਤ ਜੋੜਨੀ ਸ਼ੁਰੂ ਕਰ, ਸੱਚ ਬੁੱਝਣ, ਆਣ ਜਲਾਈਏ ਇਹ ਤੇਲ ਦੀਵਾ, ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੇ, ਮਿਲੇਗਾ ਤਾਂ। ਇਸੇ ਕਰਕੇ ਦੇਖੋ ਇਹ ਗੁਰੂ ਨਾਨਕ ਸਾਹਿਬ ਨੇ ਸ਼ਬਦ ਕਹੇ, ਉਧਰ ਕਬੀਰ ਸਾਹਿਬ ਦਾ ਇੱਕ ਬਚਨ ਹੈ, ਉਹ ਵੀ ਬਿਲਕੁਲ ਮਿਲਦਾ ਜੁਲਦਾ। ਗੁਰੂ ਅਰਜਨ ਦੇਵ ਜੀ ਨੇ ਕਿਹਾ ਪਾਠ ਪੜਿਓ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੋਥੀ ਪੁਰਾਣ ਕਮਾਈ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿਆ ਪੜ੍ਹੀ ਹੈ, ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚੈ ਬਾਰੰਗ ਬਾਰਾ ਅੰਧਿਆਰਾ ਦੀਪਕ ਜਈ ਹੈ। ਕਹਿੰਦੇ ਹਨੇਰੇ ਚ ਦੀਵੇ ਬਾਰੇ ਬੋਲ ਨਾ ਦੀਵਾ ਬਾਲ, ਬੋਲਣ ਵਿੱਚ ਤੇ ਬਾਲਣ ਵਿੱਚ ਫਰਕ ਹੈ। ਹਜ਼ੂਰ ਨੇ ਫਰਮਾਇਆ, ਮੈਂ ਪ੍ਰਕਰਨ ਵਿੱਚ ਰਹਾਂ ਕਿ ਜਿਤਨੇ ਵੀ ਧਰਮ ਦੇ ਕਰਮ ਨੇ ਪਿਆਰਿਓ, ਕੀਰਤਨ ਸਭ ਤੋਂ ਸ੍ਰੇਸ਼ਟ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਕ ਆਹੰਗ ਬੁੱਧ ਬੰਧੇ। ਹੰਕਾਰ ਚ ਬੱਜ ਗਏ ਪਿਆਰੇ, ਉਹ ਮੇਰੇ ਵੀਰ ਇਨ ਵਿਧ ਮਿਲਣ ਨਾ ਜਾਈ, ਇਸ ਤਰੀਕੇ ਨਾਲ ਮਿਲਾਪ ਨਹੀਂ ਹੋਵੇਗਾ। ਮੈਂ ਕੀਏ ਕਰਮ ਅਨੇਕਾ, ਬੜੇ ਕਰਮ ਕੀਤੇ ਇਹੋ ਜਿਹੇ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ, ਬੁੱਧ ਬਿਵੇਕਾ ਰਹਾਉ। ਇਹਦੇ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ ਸ਼ਸ਼ਟਪਦੀ ਚ। ਮਹਾਰਾਜ ਜੀ ਦੀ ਇੱਕ ਇੱਕ ਤੁਕ ਅਸੀਂ ਲੈ ਲਈ। ਪਹਿਲਾਂ ਤਾਂ ਕਿਹਾ ਪੜ੍ਹਾਈ ਬਾਰੇ, ਪ੍ਰਾਣਾਯਾਮ ਬਾਰੇ। ਦੂਜਾ ਬਚਨ ਕਿਹਾ ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨ ਮਾਹੀ, ਤਟ ਤੀਰ ਸਭ ਧਰਤੀ ਭਰਮਿਓ, ਦਬਦਾ ਛੁਟਕੈ ਨਾਈ ਪਿਆਰੇ, ਇਨ ਵਿਧ ਮਿਲ ਨਾ ਜਾਏ। ਇੱਕ ਇੱਕ ਪਦੇ ਤੇ ਆਪਾਂ ਤੁਕ ਟੁਕਾਵਾਂਗੇ ਪਹਿਲੀ, ਤੇ ਅਰਥ ਬੜੇ ਸੌਖੇ ਹੋਣਗੇ। ਮਹਾਰਾਜ ਕਹਿੰਦੇ ਜ਼ਬਾਨ ਤੋਂ ਚੁੱਪ ਕਰ ਗਏ। ਕਰਪਾਤੀ ਦਾ ਅਰਥ ਹੁੰਦਾ ਹੈ ਕਿ ਬਰਤਨ ਨਹੀਂ ਵਰਤਣਾ। ਕਈ ਸੱਜਣ ਹਿੰਦੂਇਜ਼ਮ ਚ ਖਾਸ ਕਰਕੇ, ਉਹ ਲੋਕ ਭਾਂਡਿਆਂ ਨੂੰ ਹੱਥ ਨਹੀਂ ਲਾਉਂਦੇ। ਉਹ ਕਹਿੰਦੇ ਨੇ ਸਾਡਾ ਹੱਥ ਹੀ ਪਾਤਰ ਹੈ, ਭਾਂਡਾ ਹੈ, ਜੋ ਕੋਈ ਦੇਣਾ ਖਾਤੇ ਦੇ ਦਿਓ। ਮਹਾਰਾਜ ਕਹਿੰਦੇ ਦੇਖੋ ਭਾਂਡੇ ਵੀ ਛੱਡ ਦਿੱਤੇ, ਜ਼ਬਾਨ ਤੋਂ ਵੀ ਚੁੱਪ ਕਰ ਗਿਆ, ਤੇ ਫਿਰ ਅਗਾਂਹ ਕੀ ਕੀਤਾ। ਮੋਨ ਭਇਓ ਕਰ ਪਾਤੀ ਰੇਖੋ, ਨਗਨ ਫਿਰਿਓ ਬਨ ਮਾਹੀ, ਸਾਰੀ ਜ਼ਿੰਦਗੀ ਤੁਹਾਨੂੰ ਤੇ ਕੱਪੜੇ ਨਹੀਂ ਪਾਏ, ਇੱਕੋ ਗੱਲ ਕਿ ਜਿਵੇਂ ਰੱਬ ਨੇ ਪੈਦਾ ਕੀਤਾ ਸੀ ਤਾਂ ਉਸੇ ਤਰ੍ਹਾਂ ਰਹਾਂਗੇ। ਮਹਾਰਾਜ ਕਹਿੰਦੇ ਕੀ ਇਹਦੇ ਨਾਲ ਅੰਦਰ ਦਾ ਸਕੂਨ ਮਿਲਿਆ, ਕਿਉਂਕਿ ਤਾਂ ਮੈਂ ਪ੍ਰਕਰ ਲਿਆ ਅਗਲੀ ਤੋਂ ਕਿ ਨਾਨਕ ਨਾਮ ਜਪਤ ਸੁਖ ਪਾਵਾਂ। ਫਿਰ ਬੇਨਤੀ ਕਰਾਂ ਕਿ ਉਹਦੇ ਨਾਲ ਅੰਦਰ ਦਾ ਸੁੱਖ ਮਿਲਿਆ। ਮੋਨ ਭਇਓ ਕਰ ਪਾਤੀ ਰੇਹੋ, ਨਗਨ ਫਿਰਿਓ ਬਨ ਮਾਹੀ, ਤੜ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜੈ ਬਸਿਓ, ਮਨ ਦੀਆਂ ਇੱਛਾਵਾਂ ਦੀ ਪੂਰਤੀ ਲਈ ਸਿਰ ਕਰ ਵੱਤ ਤਰਾਏ। ਪਿਆਰਿਓ ਅੱਜ ਨੀ ਬਹੁਤ ਜਹਾਂਗੀਰ ਦੇ ਵੇਲੇ ਇਹ ਰੀਤ ਬੰਦ ਹੋਈ। ਬਨਾਰਸ ਵਿੱਚ ਆਰਾ ਲੱਗਾ ਸੀ, ਪੰਡਿਤ ਕਹਿ ਰਿਹਾ ਸੀ ਕਿ ਆਪਣਾ ਸਭ ਕੁਝ ਦਾਨ ਕਰਕੇ ਤੂੰ ਆਰੇ ਨਾਲ ਆਪਣੇ ਆਪ ਨੂੰ ਚਿਰਾ ਲੈ, ਤੇ ਜੇ ਤੇਰੇ ਦੋ ਟੁਕੜੇ ਤੇ ਹੋ ਗਏ ਤੇ ਤੂੰ ਮੁਕਤੀ ਦਾ ਪਾਤਰ ਬਣੇਗਾ। ਗੁਰਦੇਵ ਨੇ ਕਿਹਾ ਉਹ ਭਲਿਆ ਬੰਦਿਆ, ਤੂੰ ਆਰੇ ਨਾਲ ਚਰਵਾ ਵੀ ਲੈ ਆਪਣਾ ਆਪ, ਤੇ ਕੀ ਇਹਦੇ ਨਾਲ ਤੇਰੇ ਅੰਦਰ ਨੂੰ ਪ੍ਰਭੂ ਦਾ ਮਿਲਾਪ ਹੋ ਸਕੇਗਾ। ਮੋਨ ਭਇਓ ਕਰ ਪਾਤੀ ਰੇਖੋ, ਨਗਨ ਫਿਰਿਓ ਬਨ ਮਾਹੀ, ਤਰ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜੈ ਬਸਿਓ, ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਧ ਪਿਆਰੇ, ਇਨ ਵਿਧ ਮਿਲ ਨਾ ਜਾਏ। ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲਖ ਜਤਨ ਕਰਾਏ, ਕਨ ਕਾਮਨੀ ਖੈਬਰ ਗੈਵਰ, ਬਹੁ ਵਿਧ ਦਾਨ ਦਾ ਤਾਰਾ, ਅਨ ਬਸਤਰ ਭੂਮ ਬਹੁ ਉਰ ਪੈਰ ਪੈ, ਨਹਿ ਮਿਲੀਏ ਹਰ ਦੁਆਰਾ। ਪੂਜਾ ਅਰਚਾ ਬੰਧਨ ਡਡੋਤ, ਖੱਟ ਕਰਮਾ ਕਰ ਖੱਟ ਕਰਮਾ ਰਹਿਤਾ, ਹਾਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਇਹ ਜੁਗਤਾ। ਜੋਗ ਸਿੱਧ ਆਸਨ 84, ਮੈਂ ਸਿਰਫ ਪੜ੍ਹੀ ਜਾ ਰਿਹਾ, ਅਰਥ ਬੜੇ ਸੌਖੇ। ਜੋਗ ਜੋਗੀਆਂ ਵਾਲੇ ਕਰਮ, 84 ਤਰ੍ਹਾਂ ਦੇ ਆਸਨ, ਜੋਗ ਸਿੱਧ ਆਸਨ 84, ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਜਨਮੈ ਖਰ ਸਿਓ ਸੰਗ ਨਾ ਗਿਆ ਪਿਆਰੇ, ਇਨ ਵਿਧ ਮਿਲ ਨਾ ਜਾਏ। ਮਹਾਰਾਜ ਕਹਿੰਦੇ ਨੇ ਇੰਨਾ ਕੁਝ ਕੀਤਾ, ਹਰ ਸਿਓ ਸੰਗ ਨਾ ਗਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰਾ। ਹੁਣ ਇੰਨੇ ਕਰਮ ਕੀਤੇ, ਧਰਮ ਦੇ ਪਾਠ ਕੀਤੇ, ਤੀਰਥਾਂ ਤੇ ਗਏ, ਨਗਨ ਫਿਰੇ, ਹੱਥਾਂ ਤੇ ਰੋਟੀਆਂ ਖਾਧੀਆਂ, ਚੁੱਪ ਕਰਕੇ ਰਹੇ, ਪੂਜਾ ਕਰਦੇ ਰਹੇ, ਰਾਜਿਆਂ ਵਾਲੇ ਕਰਮ ਵੀ ਆ ਗਏ, ਜੋਗੀਆਂ ਵਾਲੇ ਆਸਣ ਵੀ ਆਏ, ਮਹਾਰਾਜ ਫਿਰ ਤਰੀਕਾ ਦੱਸੋ। ਕਹਿਣ ਲੱਗੇ ਇੱਕ ਅਰਦਾਸ ਕਰ ਕਿ ਤੈਨੂੰ ਰੱਬ ਗਾਉਣ ਦੀ ਜਾਚ ਆ ਜਾਏ, ਕਰ ਕਿਰਪਾ ਤੇਰੇ ਗੁਣ ਗਾਵਾਂ। महाराज केड़ा कर्म सब तो श्रेष्ठ तुसी सारे गिण दिते। तन गुरु अर्जुन साहब कहन लगे सब तो श्रेष्ठ कर्म ए वे हर कीरत साध संगत कह सिर कर्मण कह कर्मा प्यारे। सब तो श्रोमणी कर्म कह कि किसी नू परमात्मा नू गाउन दी जा चाह जाए। मैं बेनती करा शब्द बड़ी वड्डी तसीर रखदा है। जो कुछ अस जबान तो बोलने हैं कला इंसान नहीं हुण तां सिद्ध किया जा रहा है कि आ जिहड़ी बनस्पति भी है साडे घर विच लगे हुए रुख भी साडे बोलां नू रोज सुणदे। जो कुछ असीं बोलने हैं और रुख भी उहदा असर कबूलदा है। इत्थों तक कि घर विच जिहड़े पंछी ने इंसान रोज इक्को शब्द बोले ते पंछी उत्ते भी असर होण लग पैंदा है, पशु भी असर कबूलदा है। ते प्यारिओ शब्द दी तसीर ऐसी है हर बंदे दे ज़ेहन ते हर बंदे दे मन ते शब्द असर करदा है। ते रब ने किनू गुण खोर दिता है अंदर दे गले दा। जदों इह सुर विच गाउण लग पवे ते जो कुछ गावेगा प्यारिओ ओह कुछ उहदा इहदे तन ते असर करेगा। मैं उदाहरण दे तौर ते अर्ज करना कि देखो सभा गाउण वाले सारे इक्को जैनी अज बेनती है मालक किरपा कर मेरे ते मैं तेरे गुण गाउणे शुरू कर दिया। जो कुछ जिस तरह बंदा गांदा है ओह जा बंदे दे शरीर ते दूजे ते असर करदा। तुसी देखोगे एक बंदा वीर रसी वारां गा रहा अपने घर च आपां देखी की हुंदा है इक्को दम संगत दा माहौल गरमा जांदा है ठंडा खून भी उबाले खान लग पैंदा है। तां गाउण दा तरीका ही उन्हां इस ढंग नाल गाया कि बुझ दिल बंदे भी उठ खलोते शहादतां दा जाम पीण नूं तैयार हो गए। आ लोक बार भी गाउंदे ने गीत गाए जांदे ने चेते रखियो ओह सभा ऐसी है कि जो कुछ उहदे विच गाया जा रहा है सुन वाला जिन्हों धर्म पाप कहिंदा है वह गाँदा होया पाप दे दल दल विच तसना शुरू कर दिंदा। असर तां उहदे उत्ते भी गाउंदा है ना। उहने सुनिया सुन के पापां वल चला गया। अगली बेनती करा कोई बंदा बैराग विच गाउंदा पे पर प्यारिओ जदों ओह गाउंदा है उहदे गाउण दा इन्नी तसीर कमाल दी है कि पत्थर भी कई बार पिघलना शुरू हो जाता। मैं बेनती करा एक शब्द कह दूजी अंदर दी सुर है जिहड़ा शब्द नूं गले नाल गाएगा सुर विच ओह गाया होया सच एवे कि बंदे दे अंदर दी मैल उतार देगा। शर्त कि परमात्मा किसी नूं अंदरों गाउण दी दात देवे। हुण अंदरों किवें गाया जाए भी एक सवाल है। बंदा यतन दा बड़ा करदा। भाई मरदाना साहब दा जिक्र चलदा है गुरु साहब दे पहले रबाबी। देखो उस महापुरख ने 50 साल मेरे सतगुरु दे चरणा चुना रबाब वजाई। ये पिछले टूर च भी मर्ज की सी पर साड़ी बदकिस्मती उस गुरु नानक दे प्यारे कीर्तनीए जेड़ा जो शब्द सुनदा सी उस टाइम कंठ कर लैंदा सी कंठ करके फिर शब्द सुना देंदा सी। असी 50 साल गुरु नानक नाल कीर्तन करन वाला रबाबी असी उन्हूं मजाक दा पात्र बना के रख दिता। उन्हूं मिरासी कह दिता किसी ने डूम कह दिता किसी ने नीच जात कह दिता। मेरे बाबे ने तां इन्ना प्यार किया उन्होंने गुरु ग्रंथ साहिब दी बाणी विच अपने रबाबी दे शब्द नूं थां दे दित्ते। शलोक मरदाना पहला हजूर दे बचन असीं पढ़ने। मैं एक छोटी जी उदाहरण दे देना सिर्फ समझण लई कि अंतर आत्मे तो प्राणा तो कोई गावे कौन गाउण विच फर्क है। शब्द ओही रहिंदा है जदों अंदर वाली कला खत्म हो जाए ते गला कुछ नहीं करदा हुंदा। कि सत्ते बलवंड दे गले च कोई फर्क पै गया उहनां नूं आसा की वार भुल गई कि सत्ते बलवंड नूं शब्द अलाप लाने भुल गए कि उहनां नूं रागां दी सुर ते ताल भुल गया। सब कुछ चेते सी पर जदों गुरु दी अंदर दी कला खिंची गई प्यारे उदों गला भी लोकां ने स्वीकार ना कीता। कला होवे गुरु दी ते गला भी लोकां ते असर करदा। बड़ी सोहनी एक उदाहरण है सिर्फ समझाने लई इह ना समझना केवल कहानी। तानसेन दे 9 दरबारी रतन इहदे अकबर दे 9 रतना विचों एक रतन सी तानसेन।
आप जी ये दे बारे सुनिया होने, ये बड़े कमाल दा गाउंदा सी, पर ये दे गुरु दा नाम सी हरिदास। ये दे गाउण दी तसीर बड़े कमाल दी सी, हालांकि बैजू बाबरा गाउण विच तान साहिब नूं खरा गया सी। पर मैं संखेप च बेनती करांगा, प्रिंसीपल सतबीर सिंह लिखते ने कि तान सैन अकबर दे नौ रत्ना विच ओदा रागी सी, तान सैन दा गुरु हरिदास सी। ओह लिखते ने हरिदास ओदा उस्ताद भाई मरदाना साहब सी, उन्हें भाई मरदाने तो सिखिया। पुरातन इतिहासक जीवनियां पढ़ो, भाई मरदाना ओदे विच सतबीर सिंह उन्हां ने यह फाइल का जिक्र भी किया है, जिथों उस लाइब्रेरी चुना पढ़िया कैलकटा विच ओ लाइब्रेरी। कहिंदे ने हरिदास ओ भाई मरदाने दा शगिर्द है, हरिदास दा शगिर्द तान सैन है। उन्हें एक दिन गाया ते अकबर ने अपना कैंठा गले दा हार ला के तान सैन दे गले च पाया, ते नाल एक शब्द कहा सी, बस तेरे ते आ के राग दी कला खत्म है, तू खत है, तेरे तो सोना कोई नहीं गा सकता, तेरा उस्ताद। तानसेन चुप कर गया, उन्हें क्या राजन नहीं, मैं खाद नहीं, मेरे उस्ताद नु सुनेगा तेन सब कुछ भूल जाएगा। उन्हें क्या नहीं नहीं पावे उस्ताद है, पर तेरा गौना तेरा सुर तू अंतला पड़ा है राग दा, तेरे तो अगे राग खत्म। उन्हें क्या नहीं मेरा उस्ताद बहुत सोना गाँव है। अकबर कहिंदा उन्हूं बुला, ते कहिंदे उस वक्त तानसेन ने कहा, मेरा उस्ताद राजियां दे दरबार च नहीं गाउंदा, ओ बादशाह लई नहीं गाउंदा। कहिंदा मैनूं सुनना चाहना, कहिंदा जे सुनना चाहना है एक काम कर, ओ यमुना दे किनारे झोंपड़ी च रहिंदे ने, अद्धी रात तो बाद उठ के ओ इशनान करके इकले गाउंदे ने, उन्हूं सुन वास्ते आपां चुप चुपीते इकले जाएंगे। कहते सचमुच अकबर तानसेन दे नाल अद्धी रात नूं हरिदास दी झोंपड़ी पिछे जा खड़े होए। हरिदास उठे, उन्होंने इशनान किया यमुना विच, अपना लैके साज इक तारा लैके वह बड़े प्यार नाल गाउन लगे। वह गाउंदे सन परमात्मा दा भजन, वह गाउंदे सन प्रभु दी उस्ती। कहते ने जदों गाउन लगे गाया उन्हां भी राग जो तानसेन सुना के आया सी, अकबर दियां अखां चो पानी सी, मान लो वह पत्थर दा बुत बन गया। हरिदास ने सूरज चढ़न तक गाउंदे रखे, ते जदों साज उन्होंने बंद किया गाउणा, तानसेन ने अकबर दे मोढे ते हथ रख्या, जां पना चलिए वापस आए। अकबर खामोश सी, तानसेन पुछदा कैसा लगा, कहिंदा नहीं मेरी भुल सी, तेरा गुरु बहुत अगे वे। पर कहिंदा मैनूं एक गल दी समझ नहीं पई, तू भी गाना है यही राग गाना है, ये तू राग सुनाया, पर तेरे गुरु ने भी गाया, पर ये गाउन नाल मेरा अंदर भी टेक गया, मेरा तन भी टेक गया, मेरा मन भी टेक गया। मैं बेनती करा गुरमुखो, मन टेक जाए ते तन नू टिका जांदा, जे जे मन ना टिकिया होवे ते तन टिकिया होया भी किसे अर्थ नहीं होंदा। बेनती समझ, कहा पयो जो दो लोचन मूंद के, तन टिकिया है पर मन नहीं टिकिया, बैठ रहे हो बक ध्यान लगायो, मन दा टिका जाए ते तन भी टिक जांदा। होर बेनती करा, मन एकांत भी चला जाए ते तन भीड़ विच रहिंदा होया भी रब नूं भुलदा नहीं, ते जे प्यारे मन एकांत विच ना रहे ते तन एकांत विच रहे ते मन फिर भी भीड़ भी तुरिया फिरदा, ओ टिका च नहीं। उन्हें कहिंदा मन भी टिकिया तन भी टिकिया, इहदे गाउण विच कहरां दा दर्द सी, इहनूं सुन के मेरा अंदर पिघल गया। इहदा कारण की, तानसेन ने जिहड़ी गल कही कई बड़ी ईमानदारी नाल, देखो कमाणी वक्री गल पर घट्टो घट बंदा सच्चाई तां वरते। वह कहिंदा सच एवे बादशाह, मैं जदों भी गाउना वा मेरा ध्यान तेरे हथ वल हुंदा है, कि खुणे अलाप लावांगा, खुणे मैं सरगम लावांगा, मेरे सुन के सरगम नू अलाप नू सुर नू सुन के बादशाह वाह वाह करेगा, ते नाल अपने खत्तों कोई सोने दियां मोरां खीरा मोती देगा,
ਮੈਂ ਜਦੋਂ ਗਾਨਾ ਤੈਨੂੰ ਖੁਸ਼ ਕਰਨ ਲਈ ਗਾਨਾ, ਪਰ ਮੇਰਾ ਉਸਤਾਦ ਜਦੋਂ ਗਾਉਂਦਾ ਉਦੋਂ ਰੱਬ ਨੂੰ ਖੁਸ਼ ਕਰਨ ਲਈ ਗਾਉਂਦਾ। ਇਹ ਪਰਮਾਤਮਾ ਲਈ ਗਾਉਂਦਾ ਹੈ, ਮੈਂ ਤੇਰੇ ਲਈ ਗਾਉਂਦਾ ਹਾਂ। ਮੇਰੇ ਗੁਰੂ ਨੇ ਇੱਕ ਗੱਲ ਕਹੀ, ਕਹਿੰਦੇ ਨੇ ਇਨਸਾਨ ਤੂੰ ਗਾਓ ਪਰ ਗਾ ਰੱਬ ਵਾਸਤੇ, ਗਾ ਉਹਦੇ ਲਈ। ਧੰਨ ਗੁਰੂ ਅਰਜਨ ਦੇਵ ਨੇ ਫਰਮਾਇਆ ਕਿ ਹਰ ਕੀਰਤ ਸਾਧ ਸੰਗਤ ਕਹਿ, ਸਿਰ ਕਰਮਣ ਕਹਿ ਕਰਮਾ, ਪਰ ਸਾਰੇ ਨਹੀਂ ਗਾ ਸਕਦੇ, ਕਰ ਕਿਰਪਾ ਤੇਰੇ ਗੁਣ ਗਾਵਾਂ। ਜਿਹਦੇ ਤੇ ਤੇਰੀ ਕਿਰਪਾ ਹੋਵੇ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਜਿਹੜਾ ਮਨ ਕੀਰਤਨ ਚ, ਤੇ ਫਿਰ ਦੇਖੋ ਮੈਂ ਫਿਰ ਬੇਨਤੀ ਕਰਾਂ, ਇੱਕ ਤਾਂ ਹੈ ਚਲੋ ਵਾਜੇ ਨਾਲ ਆਪਾਂ ਗਾਉਂਦੇ ਹਾਂ, ਰਾਗ ਚ ਗਾਉਂਦੇ, ਪਿਆਰਿਓ ਅੰਦਰ ਦੀ ਭਾਵਨਾ ਹੋਵੇ, ਤੇ ਕੱਲਾ ਬੈਠਾ ਵੀ ਕੋਈ ਗਾਇਓ ਦੇ ਗੁਣ ਤੇ ਉਹ ਵੀ ਪ੍ਰਵਾਨ ਨੇ। ਫਿਰ ਬੇਨਤੀ ਸੁਣਿਓ, ਕੱਲਾ ਬੈਠਾ ਵੀ ਗਾਏ, ਉਂਝ ਵੈਸੇ ਕੀਰਤਨ ਬੜੀ ਵਾਹਿਗੁਰੂ ਦੀ ਅਦੁੱਤੀ ਦਾਤ ਹੈ। ਤਾਂ ਹੀ ਤਾਂ ਸਤਿਗੁਰੂ ਨੇ ਕਿਹਾ ਕੀਰਤਨ ਨਿਰਮੋਲਕ ਹੀਰਾ, ਗਾਉਣ ਵਾਲੇ ਨੂੰ ਕਿਹਾ ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਧੰਦ ਸਵਾਓ, ਤੂੰ ਕੀਰਤਨੀਆਂ ਭਲਾ ਹੈ। ਸਤਿਗੁਰੂ ਨੇ ਕਿਹਾ ਹਰ ਦਿਨ ਰਹਿਣ ਕੀਰਤਨ ਗਾਈਏ, ਕਰ ਕਿਰਪਾ ਤੇਰੇ ਗੁਣ ਗਾਵਾਂ, ਦਿਨ ਰਾਤ ਉਹਨੂੰ ਜੇ ਗਾਈਏ, ਪਿਆਰੇ ਉਹ ਦਿਨ ਰਾਤ ਜਿਹੜਾ ਗਾਏਗਾ ਉਹ ਤਾਂ ਜਨਮ ਮਰਨ ਤੋਂ ਮੁਕਤ ਹੋ ਜਾਂਦਾ। ਹਰ ਦਿਨ ਰਹਿਣ ਕੀਰਤਨ ਗਾਈਏ, ਬੋੜ ਨਾ ਜੋਨੀ ਪਾਈਏ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿੰਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਨੀ ਪਾਇਆ। ਉਸ ਪਰਮਾਤਮਾ ਦਾ ਕੀਰਤਨ ਸਤਿਗੁਰੂ ਨੇ, ਤਾਂ ਹੀ ਇੱਕ ਪਵਿੱਤਰ ਬਚਨ ਗੁਰੂ ਅਰਜੁਨ ਦੇਵ ਦਾ ਹੈ ਕਿ ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ। ਇੱਕ ਨਿਮਕ ਮਾਤਰ, ਗੁਰੂ ਅਮਰਦਾਸ ਜੀ ਤਾਂ ਹਦਾਇਤ ਕਰਕੇ ਗਏ ਸਿੱਖੋ ਮੇਰੇ ਤੋਂ ਬਾਅਦ ਰੋਇਓ ਨਾ, ਮੇਰੇ ਤੋਂ ਬਾਅਦ ਗਾਇਓ। ਕੀ ਗਾਇਓ? ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਮੈਂ ਬੇਨਤੀ ਕਰਾਂ, ਇੱਕ ਹੈ ਸਾਜਾਂ ਨਾਲ ਗਾਉਣਾ, ਇੱਕ ਹੈ ਗੁਰਮੁਖੋ ਅੰਦਰ ਦੀ ਭਾਵਨਾ ਨਾਲ ਆਪਣੇ ਗਲੇ ਤੋਂ ਗਾਉਣ ਲੱਗ ਪੈਣਾ। ਸਤਿਗੁਰੂ ਕਹਿੰਦੇ ਨੇ ਗੁਣ ਗਾਓ ਦੇ, ਤੇ ਇਹ ਹੀ ਭਾਈ ਸਾਹਿਬ ਕਰ ਕਹਿ ਕੇ ਗਏ ਸ਼ਬਦ ਪੜਿਆ ਕਰ ਕਿਰਪਾ ਤੇਰੇ ਗੁਣ ਗਾਵਾਂ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਮੇਰੇ ਮਾਲਕ ਕਿਰਪਾ ਕਰ, ਮੈਨੂੰ ਬਖਸ਼ਿਸ਼ ਕਰ ਦੇ, ਮੈਨੂੰ ਇਹ ਦਾਤ ਦੇ ਦੇ, ਮੈਂ ਦਿਨ ਰਾਤ ਤੇਰਾ ਕੀਰਤਨ ਕਰਾਂ। ਇਹੀ ਬਚਨ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਣ ਗਾਉਣੇ ਸ਼ੁਰੂ ਕਰੇਗਾ, ਕਿਉਂਕਿ ਜਿਹਦੇ ਗੁਣ ਗਾਵਾਂਗੇ ਨਾ, ਭਿੱਜ ਕੇ ਬੰਦਾ ਗਾਏ। ਮੈਂ ਤਾਂ ਕਈ ਵਾਰੀ ਸੋਚਣਾ, ਚਲੋ ਅਸੀਂ ਕਥਾ ਕਰਨੇ, ਸੱਚੀ ਗੱਲ ਜੇ ਸਾਨੂੰ ਬਹੁਤ ਕੁਝ ਪੜ੍ਹਨਾ ਪੈਂਦਾ, ਬਹੁਤ ਕੁਝ ਸੁਣਨਾ ਪੈਂਦਾ, ਕਈ ਵਾਰੀ ਸਾਨੂੰ ਗੱਲ ਵੀ ਸ਼ਿੰਗਾਰ ਕੇ ਪੇਸ਼ ਕਰਨੀ ਪੈਂਦੀ, ਗੱਲ ਇੱਕ ਮਿੰਟ 'ਚ ਵੀ ਮੁੱਕ ਸਕਦੀ, ਪਰ ਕਥਾ ਵਾਲੇ ਦੀ ਮਜਬੂਰੀ ਹੁੰਦੀ ਹੈ, ਉਹ ਗੱਲ ਨੂੰ ਸ਼ਿੰਗਾਰ ਕੇ ਅੱਧੇ ਘੰਟੇ ਤੱਕ ਵੀ ਲਿਜਾ ਸਕਦਾ। ਪਰ ਜਿਹੜਾ ਕੀਰਤਨੀ ਹੈ ਤੇ ਬੜੀ ਬਖਸ਼ਿਸ਼, ਇਹਨੂੰ ਕੁਝ ਨਹੀਂ ਮਿਲਾਉਣਾ ਪੈਣਾ, ਕੁਝ ਨਹੀਂ ਪੜ੍ਹਨਾ ਪੈਣਾ, ਇੱਕੋ ਪੜ੍ਹੇ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਨਾ, ਬਸ ਗੁਰੂ ਨਾਨਕ ਦਾ ਗਾਇਆ ਸ਼ਬਦ ਦੀ ਰਸਨਾ ਉੱਤੇ ਬੈਠ ਜਾਣਾ। ਕਿਸੇ ਵਿਦਵਾਨ ਨੂੰ ਤਾਂ ਪੁੱਛਣ ਦੀ ਲੋੜ ਹੀ ਨਹੀਂ, ਪਰ ਅੱਜ ਸਾਡੇ ਕੀਰਤਨ ਦੀ ਸੀਮਾ ਬਣ ਗਈ। ਕਿਹਨੂੰ ਮਹਿਸੂਸ ਨਾ ਕਰਿਓ, ਇਹ ਉਸਾਰੂ ਪੱਖ ਵੱਲ ਚੱਲੀਏ, ਨੁਕਤਾ ਚੀਨੀ ਤੇ ਨਿੰਦਿਆ 'ਚ ਫਰਕ ਹੈ। ਕਈ ਵਾਰੀ ਅਸੀਂ ਕਹਿੰਦੇ ਫਲਾਣਾ ਬੰਦਾ ਨੁਕਤਾ ਚੀਨ ਕੇ, ਮੈਂ ਕਹਿੰਦਾ ਨੁਕਤਾ ਚੀਨ ਹੋਣਾ ਚਾਹੀਦਾ ਹੈ, ਪਰ ਨਿੰਦਕ ਨਹੀਂ ਹੋਣਾ ਚਾਹੀਦਾ। ਨੁਕਤੇ ਵਿੱਚ ਤੇ ਨਿੰਦਿਆ ਵਿੱਚ ਅੰਤਰ ਹੈ। ਉਦਾਹਰਨ ਦੇ ਤੌਰ 'ਤੇ ਮੈਂ ਸਮਝਾਉਣ ਲਈ ਬੇਨਤੀ ਕਰਾਂ, ਮੰਨ ਲਓ ਇੱਕ ਆਦਮੀ ਦੀਵਾਰ 'ਤੇ ਪੇਂਟ ਕਰ ਰਿਹਾ, ਰੰਗ ਕਰ ਰਿਹਾ, ਉਸ ਦੀ ਜਾਂਚ ਪੜਤਾਲ ਕਰਨ ਵਾਲਾ ਆਫੀਸਰ ਆ ਗਿਆ। ਮੰਨ ਲਓ ਇੱਥੇ ਘਰ ਬਣਾਉਂਦੇ ਹਾਂ, ਘਰ ਕਮਿਊਨਿਟੀ ਵਾਹਿਗੁਰੂ ਇੱਥੇ ਆ ਕੇ ਦੇਖਦੇ ਨੇ, ਤੁਹਾਡੇ ਜਿਹੜੇ ਸਿਟੀ ਵਾਲੇ ਲੋਕ ਨੇ, ਉਹ ਜਦੋਂ ਦੇਖਦਾ ਹੈ ਪੇਂਟ ਹੋ ਰਹੀ ਦੀਵਾਰ, ਮੰਨ ਲਓ ਦੇਖਣ ਵਾਲੇ ਨੇ ਕਿਹਾ ਬਾਕੀ ਸਭ ਠੀਕ ਹੈ, ਪਰ ਇਸ ਥਾਂ 'ਤੇ ਉਹਨੇ ਨਿਸ਼ਾਨ ਲਾ ਦਿੱਤਾ ਪੈਣ ਨਾਲ ਕਿ ਆਹ ਜਿਹੜੀ ਜਗ੍ਹਾ ਹੈ ਨਾ, ਇਹ ਠੀਕ ਨਹੀਂ ਹੋਈ, ਬਸ ਇਹਨੂੰ ਠੀਕ ਕਰ ਲਓ, ਬਾਕੀ ਸਭ ਠੀਕ। ਇਹ ਹੁੰਦਾ ਹੈ ਇੱਕ ਜਗ੍ਹਾ 'ਤੇ ਇੱਕ ਨੁਕਤੇ ਨੂੰ ਦੇਖਣਾ, ਜਿੱਥੇ ਘਾਟ ਹੈ
ਉਂਜ ਵੈਸੇ ਨੁਕਤੇ ਦਾ ਅਰਥ ਉਰਦੂ ਪੜ੍ਹਨ ਵਾਲਿਆਂ ਨੂੰ ਪਤਾ, ਜਿਹਨੂੰ ਆਪਾਂ ਬਿੰਦੀ ਕਹਿੰਦੇ ਹਾਂ ਨਾ ਪੰਜਾਬੀ ਦੀਆਂ ਲਗਾ ਮਾਤਰਾ 'ਚ, ਉਰਦੂ 'ਚੋਂ ਨੁਕਤਾ ਹੈ ਜਿਹਨੂੰ ਆਪ ਬਿੰਦੀ ਕਹਿੰਦੇ। ਭਾਈ ਗੁਰਦਾਸ ਸਾਹਿਬ ਨੇ ਇੱਕ ਤੁੱਕ ਵਰਤੀ ਹੈ ਜੀ, ਇੱਕਤ ਨੁਕਤੇ ਹੋਏ ਜੈ ਮਹਿਰਮ ਮੁਜਰਮ ਖੈਰ ਖੁਆਰੀ। ਇੱਕ ਨੁਕਤਾ ਇੱਕ ਬਿੰਦੀ ਲੱਗੇ, ਜਦੋਂ ਉਰਦੂ ਵਿੱਚ ਮਹਿਰਮ ਲਿਖਦੇ ਹਨ ਮੀਮ ਖੇ ਤੇ ਰੇ ਫਿਰ ਮੀਮ, ਜਿਹੜੀ ਖੇਵ ਹੈ ਨਾ ਉਹਦੇ ਵਿੱਚ ਇੱਕ ਬਿੰਦੀ ਲਾ ਦਿਓ, ਚੋਖਾ ਬਦਲਣ ਦੀ ਲੋੜ ਨਹੀਂ। ਮਹਿਰਮ ਦਾ ਅਰਥ ਹੁੰਦਾ ਭੇਦੀ ਪਿਆਰਾ ਅੰਦਰ ਦਾ ਰਾਜ਼ਦਾਰ, ਤੇ ਇੱਕ ਪਿੰਨ ਨਾਲ ਉਹਦੇ ਵਿੱਚ ਸਿਰਫ ਬਿੰਦੀ ਲਾ ਦਿਓ ਤੇ ਮਹਿਰਮ ਦੀ ਥਾਂ ਤੇ ਮੁਜਰਮ ਬਣ ਜਾਏਗਾ, ਕਿਉਂਕਿ ਖੇ ਵਿੱਚ ਬਿੰਦੀ ਲੱਗ ਜਾਏ ਨੁਕਤਾ ਲੱਗ ਜਾਏ ਤੇ ਜੀਮ ਬਣ ਜਾਂਦੀ ਹੈ, ਤੇ ਪਿਆਰਿਓ ਖੇ ਦੀ ਥਾਂ ਜੱਜੇ ਦੀ ਆਵਾਜ਼ ਆਵੇ ਤੇ ਮਹਿਰਮ ਦੀ ਥਾਂ ਮੁਜਰਮ ਬਣ ਜਾਂਦਾ ਹੈ। ਨੁਕਤਾ ਇੱਕੋ ਹੀ ਹੈ। ਕਹਿੰਦੇ ਪਿਆਰਿਆ ਜੇ ਗੁਰੂ ਨਾਲ ਜੁੜਿਆ ਰਹੇਗਾ ਤੇ ਮਹਿਰਮ ਭੇਦੀ ਬਣਿਆ ਰਹੇਗਾ, ਤੇ ਜੇ ਕਿਤੇ ਖੌਮੇ ਦੀ ਬਿੰਦੀ ਲੱਗ ਗਈ ਤੇ ਮਹਿਰਮ ਦੀ ਥਾਂ ਤੇ ਮੁਜਰਮ ਬਣ ਜਾਏਗਾ। ਮੈਂ ਫਿਰ ਬੇਨਤੀ ਕਰਾਂ, ਨੁਕਤਾ ਚੀਨ ਦਾ ਅਰਥ ਇਹ ਵੇ ਕਿ ਇੱਕ ਥਾਂ ਤੋਂ ਥਾਂ ਦੇਖਣਾ, ਇਹ ਜਗ੍ਹਾ ਠੀਕ ਨਹੀਂ, ਨਿਸ਼ਾਨ ਲਾ ਦੇਣਾ ਵੀ ਇਹ ਜਗ੍ਹਾ ਠੀਕ ਕਰ ਲਓ ਬਾਕੀ ਸਭ ਠੀਕ, ਤੇ ਨਿੰਦਿਆ ਹੁੰਦੀ ਹੈ ਕਿ ਈਰਖਾ ਵਸ਼ ਕਹਿ ਦੇਣਾ ਸਾਰੀ ਦੀਵਾਰ ਹੀ ਢਾ ਦਿਓ, ਕੋਈ ਫਾਇਦਾ ਨਹੀਂ। ਮੈਂ ਬੇਨਤੀ ਕਰਾਂਗਾ, ਅੱਜ ਗਾਇਆ ਜਾਂਦਾ ਹੈ, ਅਸੀਂ ਵੀ ਕਥਾ ਕਰਨੀ ਪਏ ਹਾਂ, ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਬਾਬਾ ਜੀ ਨੇ ਗਾਇਆ ਇਹਨੂੰ ਗਾਉਣ ਵਾਲਾ ਥੋੜ੍ਹੀ ਜਿਹੀ ਭਾਵਨਾ ਬਣਾ ਕੇ ਗਾਏ ਤੇ ਲੋਕਾਂ ਦੇ ਪੱਥਰ ਦਿਲ ਵੀ ਪਿਘਲਣੇ ਸ਼ੁਰੂ ਹੋ ਜਾਣਗੇ। ਅੱਜ ਅਸੀਂ ਗਾਉਂਦੇ ਹਾਂ ਸਿਰਫ ਅੰਮ੍ਰਿਤ ਕੀਰਤਨ ਤੱਕ ਸੀਮਤ ਰਹਿ ਕੇ। ਮੈਂ ਇਹ ਬੇਨਤੀ ਕਰਨੀ ਚਾਹਾਂਗਾ, ਕੀ ਕਾਰਨ ਕਿ ਸ਼ਬਦ ਸਾਰੇ ਕੀਰਤਨੀਏ ਵਾਰ ਵਾਰ ਉਹੀ ਕਿਉਂ ਰਿਪੀਟ ਕਰੀ ਜਾ ਰਹੇ? ਫਰਕ ਇਹਨਾਂ ਤਰਜ ਫਰਕ ਹੈ, ਪਰ ਜ਼ਿਆਦਾਤਰ ਸ਼ਬਦ ਉਹੀ ਨੇ, ਕਿਉਂਕਿ ਸਿਰਫ ਅਸੀਂ ਅੰਮ੍ਰਿਤ ਕੀਰਤਨ ਨੂੰ ਪੜ੍ਹ ਕੇ ਗਾ ਰਹੇ ਹਾਂ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰੋ, ਸ਼ਬਦਾਂ ਦਾ ਭੰਡਾਰਾ ਹੈ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਗਾਏਗਾ ਨਾ ਪਿਆਰਿਆ, ਉਦੋਂ ਦੇਖੀ ਤੇਰੇ ਗਾਉਣ ਵਿੱਚ ਫਰਕ ਹੀ ਬਹੁਤ ਜ਼ਿਆਦਾ ਪੈ ਜਾਏਗਾ। ਦੇਖੋ ਇਹਨੂੰ ਨੁਕਤਾ 'ਚ ਮੈਂ ਸਿਰਫ ਲਿਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਕੋਈ ਉਹਨੂੰ ਗਾਉਂਦਾ ਹੈ, ਜਿਵੇਂ ਇੱਥੇ ਕਿਹਾ ਕਰ ਕਿਰਪਾ ਤੇਰੇ ਗੁਣ ਗਾਵਾਂ, ਮੇਰੇ ਮਾਲਕ ਤੂੰ ਕਿਰਪਾ ਕਰ, ਮਨ ਮੈਂ ਚਿਤਵੋਂ ਚਿਤਵਨੀ, ਉਦਮ ਕਰੂੰ ਅਠਨੀਤ, ਹਰ ਕੀਰਤਨ ਕਾ ਆਹਰੋ, ਦੇਹਰ ਦਿਓ ਨਾਨਕੇ ਮੀਤ ਮਾਲਕ ਕਿਰਪਾ ਕਰ। ਮੈਨੂੰ ਇੱਕ ਆਹਰ ਦੇ ਦੇ, ਉਦਮ ਦੇ ਦੇ, ਮੈਂ ਤੇਰਾ ਕੀਰਤਨ ਕਰਾਂ, ਤਿੰਨ ਦਿਨ ਰਾਤ ਗਾਵਾਂ, ਇੱਕ ਕਿਰਪਾ ਕਰ ਮੈਂ ਇੰਨਾ ਗਾਵਾਂ, ਮੇਰਾ ਸਰੀਰ ਬਿਮਾਰ ਹੋਵੇ, ਮੇਰਾ ਸਰੀਰ ਤੰਦਰੁਸਤ ਹੋਵੇ, ਪਰ ਮੈਂ ਤੇਰੇ ਫਿਰ ਵੀ ਗੁਣ ਗਾਈ ਜਾਂ। ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ, ਮੈਂ ਤੈਨੂੰ ਗਾਉਂਦਾ ਰੱਖਾਂ। ਤਾਂ ਹੀ ਸਤਿਗੁਰੂ ਕਹਿ ਰਹੇ ਸਨ ਕਰ ਕਿਰਪਾ ਤੇਰੇ ਗੁਣ ਗਾਵਾਂ, ਪ੍ਰਭੂ ਤੂੰ ਮੇਰੇ 'ਤੇ ਕਿਰਪਾ ਕਰ, ਬਖਸ਼ਿਸ਼ ਕਰ, ਮੈਂ ਹਰ ਦਿਨ ਰਾਤ ਤੈਨੂੰ ਗਾਉਂਦਾ ਰੱਖਾਂ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਿ ਪਿਆਰਿਓ ਸਭ ਤੋਂ ਉੱਤਮ ਕੰਮ ਇਹ ਵੇ ਕਿ ਪਰਮਾਤਮਾ ਨੂੰ ਗਾਉਣਾ, ਉਹਨੂੰ ਪੁਕਾਰਨਾ। ਹੁਣ ਜਦੋਂ ਕੋਈ ਗਾਏਗਾ ਇਹਦਾ ਫਲ ਕੀ ਹੈ? ਮੈਂ ਸਿਰਫ ਸੰਖੇਪ ਜੀ ਬੇਨਤੀ ਕਰਕੇ ਸੰਪੰਨਤਾ ਕਰਾਂਗਾ। ਇਹਦਾ ਫਲ ਇਹ ਵੇ ਕਿ ਜਿੰਨੇ ਬੰਦੇ ਦੇ ਅੰਦਰ ਦੇ ਦੁੱਖ ਨੇ ਪਰਮਾਤਮਾ ਖੋਹ ਲੈਂਦਾ ਤੇ ਆਤਮਕ ਸੁੱਖ ਦੇ ਦਿੰਦਾ ਹੈ। ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁੱਖ ਪਾਵਾਂ, ਉਹ ਅਸੀਂ ਰੋਜ਼ ਪੜ੍ਹਦੇ ਹਾਂ। ਹਜ਼ੂਰ ਨੇ ਫਰਮਾਇਆ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾ। ਦੁੱਖਾਂ ਨੂੰ ਛੱਡ ਦਏਗਾ, ਸੁੱਖ ਤੇਰੇ ਅੰਦਰ ਟਿਕ ਜਾਣਗੇ। ਅਗਲੀ ਤੁਕਸੀ, ਕਰ ਕਿਰਪਾ ਤੇਰੇ ਗੁਣ ਗਾਵਾਂ, ਤੂੰ ਕਿਰਪਾ ਕਰ ਮਾਲਕ ਮੈਂ ਦਿਨ ਰਾਤ ਤੈਨੂੰ ਗਾਉਂਦਾ ਰੱਖਾਂ। ਦਿਨ ਵੀ ਗਾਵਾਂ ਰਹਿਣੀ ਗਾਵਾਂ, ਦਿਨੇ ਵੀ ਗਾਵਾਂ ਰਾਤ ਵੀ ਗਾਵਾਂ, ਤੂੰ ਕਿਰਪਾ ਕਰ ਕੋਈ ਸਵਾਸ ਤੇਰੇ ਗਾਣ ਤੋਂ ਵਿਅਰਥ ਨਾ ਜਾਏ। ਅਗਲਾ ਜਪ ਬਚਨ ਸੀ ਨਾਨਕ ਨਾਮ ਜਪਤ ਸੁੱਖ ਪਾਵਾਂ। ਪਿਆਰਿਓ, ਕੋਈ ਬੰਦਾ ਨਹੀਂ ਚਾਹੁੰਦਾ ਮੇਰੇ ਘਰ ਵਿੱਚ ਦੁੱਖ ਹੋਵੇ, ਹਰ ਬੰਦਾ ਸੁੱਖ ਦੀ ਭਾਲ ਵਿੱਚ ਕਹੇ, ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਬੰਦਾ ਸੁੱਖ ਮੰਗਦਾ ਪਿਆ ਤੇ ਮਿਲਦਾ ਦੁੱਖ ਪਿਆ ਹੈ। ਕਦੀ ਕਿਸੇ ਨੇ ਗੁਰਦੁਆਰੇ ਜਾ ਕੇ ਦੁੱਖ ਲਈ ਅਰਦਾਸ ਕੀਤੀ? ਜਿੰਨੇ ਵੀ ਧਰਮ ਸਥਾਨ ਨੇ ਹਰ ਬੰਦਾ ਸੁੱਖ ਦੀ ਮੰਗ ਕਰਦਾ, ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ, ਨਾਨਕ ਨਾਮ ਜਪਤ ਸੁੱਖ ਪਾਵਾਂ। ਕਹਿੰਦੇ ਨੇ ਸਾਰੀ ਦੁਨੀਆਂ ਸੁੱਖ ਮੰਗਦੀ ਹੈ, ਦੁੱਖ ਕਦੀ ਕਿਸੇ ਨਹੀਂ ਮੰਗਿਆ। ਪਿਆਰੇ ਉਹ ਤੰਦਰੁਸਤੀ ਮੰਗੀ ਜਾਂਦੀ, ਬਿਮਾਰੀ ਤਾਂ ਕਦੀ ਕਿਸੇ ਨੇ ਮੰਗੀ ਨਹੀਂ, ਲਾਭ ਮੰਗਿਆ ਜਾਂਦਾ, ਘਾਟਾ ਕਦੀ ਕਿਸੇ ਨੇ ਮੰਗਿਆ ਨਹੀਂ, ਗੁਣ ਮੰਗੇ ਜਾਂਦੇ ਨੇ, ਔਗਣ ਕਿਸੇ ਨੇ ਮੰਗਿਆ ਨਹੀਂ। ਪਰ ਸਤਿਗੁਰੂ ਕਹਿੰਦੇ ਨੇ ਦੇਖੋ ਕਿ ਪਰਮਾਤਮਾ ਦੀ ਖੇਡ, ਕਿ ਬੰਦਾ ਸੁੱਖ ਮੰਗਦਾ ਹੈ, ਮਿਲਦਾ ਦੁੱਖ ਹੈ। ਅਸੀਂ ਪੜ੍ਹਦੇ ਹਾਂ ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਮੈਂ ਇੱਥੇ ਥੋੜ੍ਹੀ ਜਿਹੀ ਬੇਨਤੀ ਕਰਾਂਗਾ ਪਿਆਰਿਓ, ਸਹੂਲਤ ਸਾਧਨਾ ਰਾਹੀਂ ਸਹੂਲਤਾਂ ਮਿਲ ਸਕਦੀਆਂ ਨੇ, ਗੱਲ ਧਿਆਨ ਨਾਲ ਸੁਣਿਓ, ਸਾਧਨ ਦੁਆਰਾ ਸਹੂਲਤ ਮਿਲ ਸਕਦੀ ਹੈ, ਸਹੂਲਤ ਦੁਆਰਾ ਫਿਜ਼ੀਕਲ ਸੁੱਖ ਮਿਲ ਸਕਦੇ ਨੇ, ਪਰ ਸਹੂਲਤਾਂ ਦੇ ਨਾਲ ਮਨ ਦਾ ਸੁੱਖ ਨਹੀਂ ਮਿਲ ਸਕਦਾ। ਸ਼ਬਦ ਫਿਰ ਮੈਂ ਦੁਹਰਾਉਣ ਲੱਗਾ, ਸਾਧਨ ਰਾਹੀਂ ਸਹੂਲਤ ਹੈ, ਸਹੂਲਤ ਰਾਹੀਂ ਬਾਹਰ ਦੇ ਸੁੱਖ ਨੇ, ਪਰ ਬਾਹਰ ਦੇ ਸੁੱਖ ਦਾ ਅਰਥ ਇਹ ਨਹੀਂ ਕਿ ਪੀਸ ਆਫ ਮਾਈਂਡ, ਮਨ ਦਾ ਸੁੱਖ ਮਿਲ ਜਾਏ। ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ 'ਚ, ਮੈਂ ਬੇਨਤੀ ਕਰਾਂਗਾ, ਇੱਕ ਆਦਮੀ ਘਰ ਬਹੁਤ ਵੱਡਾ ਬਣਾਉਂਦਾ, ਉਹਨੇ ਬਿਲੀਅਨ ਬਿਲੀਅਨ ਪਾਉਂਡ ਲਾ ਕੇ ਘਰ ਬਣਾ ਦਿੱਤਾ, ਕੀ ਉਸ ਘਰ ਵਿੱਚ ਸੌਣ ਵਾਲੇ ਨੂੰ ਰਾਤ ਨੀਂਦ ਆਪਣੇ ਆਪ ਆ ਜਾਂਦੀ? ਸਹੂਲਤ ਏਡੀ ਵੱਡੀ ਹੈ, ਘਰ ਖਰਬਾਂ ਰੁਪਈਆਂ ਦਾ, ਪਰ ਘਰ ਵਿੱਚ ਸੌਣ ਵਾਲੇ ਦੇ ਅੰਦਰ ਟਿਕਾ ਨਹੀਂ। ਉਹ ਸੱਚ ਇਵੇਂ ਕਿ ਏਸੀ ਥੱਲੇ ਬੈਠਾ ਹੋਇਆ ਵੀ ਭੁੱਜੀ ਜਾ ਰਿਹਾ, ਜਿਵੇਂ ਜੇਠ ਦੇ ਮਹੀਨੇ ਦੀ ਤਪਸ਼ ਹੋਵੇ। ਸਹੂਲਤ ਹੈ, ਸੁੱਖ ਨਹੀਂ। ਇੱਕ ਆਦਮੀ ਕੋਲ ਪੈਸਾ ਹੈ, ਉਹਨੇ ਐਨਕ ਦਾ ਫਰੇਮ ਸੋਨੇ ਦਾ ਬਣਾ ਲਿਆ, ਪੈਸਾ ਸੀ, ਪਰ ਕੀ ਸੋਨੇ ਦੇ ਫਰੇਮ ਵਿੱਚ ਜੜੇ ਹੋਏ ਸ਼ੀਸ਼ੇ ਨਾਲ ਉਹਦੀ ਨਜ਼ਰ ਪੈਦਾ ਹੋ ਸਕਦੀ? ਸਹੂਲਤ ਹੈ ਪਰ ਸੁੱਖ ਨਹੀਂ। ਫਿਰ ਬੇਨਤੀ ਕਰਾਂ, ਬਿਸਤਰਾ ਕੀਮਤੀ ਹੈ ਪਰ ਨੀਂਦ ਨਹੀਂ। ਲਾਇਬ੍ਰੇਰੀ ਲੱਖਾਂ ਰੁਪਈਆਂ ਨਾਲ ਖਰੀਦੀਆਂ ਜਾ ਸਕਦੀਆਂ ਨੇ ਕਿਤਾਬਾਂ, ਪਰ ਵਿਦਿਆ ਚੇਤੇ ਰੱਖਿਓ, ਲੱਖਾਂ ਰੁਪਈਆਂ ਨਾਲ ਨਹੀਂ ਖਰੀਦੀ ਜਾ ਸਕਦੀ। ਸੁੱਖ ਕਿੱਥੇ ਹੈ? ਸਤਿਗੁਰੂ ਨੂੰ ਪੁੱਛੀਏ। ਮੈਂ ਬਾਣੀ ਵਿੱਚ ਅਰਜ਼ ਕਰਨ ਲੱਗਾ, ਨਾਨਕ ਨਾਮ ਜਪਤ ਸੁੱਖ ਪਾਵਾਂ। ਆਪਾਂ ਨੂੰ ਮੇਰਾ ਖਿਆਲ ਹੈ ਚੋਖਾ ਤਜਰਬਾ ਨਹੀਂ ਕਰਨਾ ਚਾਹੀਦਾ, ਗੁਰੂ ਨੇ ਗੱਲ ਹੀ ਮੁਕਾ ਦਿੱਤੀ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬੈਣ। ਕਹਿੰਦੇ ਸਾਰੀ ਦੁਨੀਆਂ ਦੇਖੀਏ ਕਿ ਸੁੱਖ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੈ। ਤਿੰਨ ਕੁ ਮੈਂ ਬੇਨਤੀਆਂ ਕਰਨੀਆਂ ਨੇ। ਦੇਖੋ, ਇਨਸਾਨ ਜਦੋਂ ਦੁਖੀ ਹੁੰਦਾ ਹੈ ਨਾ, ਥਾਂ ਬਦਲਣ ਦਾ ਯਤਨ ਕਰਦਾ। ਕਦੀ ਤੁਸੀਂ ਦੇਖੋ ਸਮਾਜ ਸਾਡਾ ਜਦੋਂ ਦੁਖੀ ਹੁੰਦਾ ਕਹਿੰਦਾ ਛੱਡ ਪਲਾਂ ਇਹ ਸ਼ਹਿਰ, ਛੱਡ ਕੇ ਦੂਜੇ ਸ਼ਹਿਰ ਚਲੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਮੁਲਕ ਛੱਡ ਕੇ ਦੂਜੇ ਮੁਲਕ ਚਲੇ ਜਾਈਏ। ਕੀ ਸਾਡੇ ਥਾਂ ਬਦਲਣ ਦੇ ਨਾਲ ਦੁੱਖ ਸੁੱਖ ਵਿੱਚ ਕਨਵਰਟ ਹੋ ਜਾਏਗਾ? ਨਹੀਂ ਹੋਵੇਗਾ। ਕਈ ਵਾਰੀ ਬੰਦਾ ਸੋਚਦਾ ਮੇਰੇ ਘਰ 'ਚ ਰੋਟੀ ਨਹੀਂ, ਚਾਰ ਪੈਸੇ ਹੋ ਗਏ, ਮੈਂ ਸੁਖੀ ਹਾਂ। ਅਤੇ ਮੈਂ ਬੇਨਤੀ ਕਰਾਂ, ਦਿਹਾੜੀ ਕਰਨ ਵਾਲਾ ਬੰਦਾ ਰਾਤ ਨੂੰ ਹੱਸਦਿਆਂ ਹੋਇਆ ਸੌਂਦਾ ਹੈ, ਅਤੇ ਲੱਖਾਂ ਰੁਪਈਆ ਕਮਾਉਣ ਵਾਲਾ ਕਦੀ ਰਾਤ ਨੂੰ ਸੁੱਖ ਨਾਲ ਸੌਂਦਾ ਨਹੀਂ ਦੇਖਿਆ। ਜ਼ਿਆਦਾ ਗਿਣਤੀ 'ਚ ਮੈਂ ਕਹਿ ਰਿਹਾ, ਕੀ ਧੰਨ ਨਾਲ ਉਹਨੂੰ ਸੁੱਖ ਮਿਲ ਗਿਆ? ਮੇਰੇ ਗੁਰੂ ਅਰਜਨ ਦੇਵ ਜੀ ਨੇ ਤੱਤ ਕੱਢਿਆ, ਨਾਨਕ ਨਾਮ ਜਪਤ ਸੁੱਖ ਪਾਵਾਂ। ਇਹ ਤਾਂ ਦੋ ਤੁਕਾਂ 'ਤੇ ਭਾਵੇਂ ਤੁਸੀਂ ਭੀਰਾ ਪੂਰਾ ਮਹੀਨਾ ਬੋਲੀ ਜਾਓ, ਇਹਦਾ ਥਾਂ ਨਹੀਂ। ਸਤਿਗੁਰੂ ਕਹਿੰਦੇ ਨੇ ਚੋਖਾ ਰੁਪਈਆ ਇਕੱਠਾ ਹੋ ਗਿਆ, ਇਹਦੇ 'ਚ ਵੀ ਸੁੱਖ ਨਹੀਂ। ਜੇ ਤੂੰ ਆਪਣਾ ਸ਼ਹਿਰ ਛੱਡ ਕੇ, ਆਪਣਾ ਮੁਲਕ ਛੱਡ ਕੇ ਸੈਰ ਕਰਨ ਚਲਾ ਗਿਆ, ਉੱਥੇ ਵੀ ਸੁੱਖ ਨਹੀਂ। ਅਤੇ ਕਈ ਵਾਰੀ ਸਾਡੇ ਬੰਦੇ ਆ, ਖਾਸ ਕਰਕੇ ਨਾ ਮੁਲਕਾਂ 'ਚ, ਹੁਣ ਤਾਂ ਇੰਡੀਆ ਵਿੱਚ ਵੀ ਇਹ ਕੁਝ ਬਹੁਤ ਕੁਝ ਹੋ ਗਿਆ ਨਾ। ਵੀਕਐਂਡ ਹੁੰਦਾ, ਬੰਦਾ ਕਹਿੰਦਾ ਚਲੋ ਥੱਕੇ ਟੁੱਟੇ ਆ, ਚਿੰਤਾ ਦੇ ਮਾਰੇ ਲੋਕ, ਘਰ ਤੋਂ ਦੁਖੀ ਲੋਕ, ਕਹਿੰਦੇ ਚਲੋ ਕਿਤੇ ਪੱਬ 'ਚ ਚਲੀਏ। ਇਹ ਕੁਝ ਹੀ ਹੈ ਨਾ। ਇਸ 'ਚ ਬਾਬਾ ਜੀ ਨੇ ਹੋਰ ਢੰਗ ਨਾਲ ਕਿਹਾ ਹੈਗਾ, ਨਾਂ ਬਦਲ ਗਏ, ਕਹਿੰਦੇ ਚਲੋ ਕਲੱਬ ਚਲੀਏ, ਪੱਬ ਚਲੀਏ, ਰਾਤ ਤੱਕ ਨੱਚਦੇ ਨੇ, ਅੱਧੀ ਰਾਤ ਤੱਕ ਖਰੂਦ ਪਾਉਂਦੇ ਨੇ, ਨਸ਼ਾ ਪੀ ਕੇ ਆਪਣੇ ਦੁੱਖ ਨੂੰ ਭੁਲਾਉਂਦੇ ਨੇ, ਪਰ ਸਵੇਰੇ ਜਦੋਂ ਉੱਠਦੇ ਨੇ ਨਾ, ਚਿਹਰੇ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਮੇਲਾ ਉੱਜੜ ਜਾਏ ਅਤੇ ਪਿੱਛੇ ਕੇਵਲ ਖਾਲੀ ਲਿਫਾਫੇ ਰਹਿ ਜਾਂਦੇ। ਇਸ ਤਰ੍ਹਾਂ ਹੀ ਹੁੰਦਾ ਹੈ ਨਾ ਬੰਦਿਆਂ ਦਾ। ਸਤਿਗੁਰੂ ਨੇ ਕਿਹਾ, ਉਹ ਭਲੇ ਬੰਦਿਆ, ਤੂੰ ਨੱਚਣਾ ਗਾਉਣਾ ਦੇਖ, ਪਰ ਇਹਦੇ ਵਿੱਚੋਂ ਸੁੱਖ ਨਹੀਂ ਮਿਲਣਾ। ਤੂੰ ਥਾਂ ਬਦਲੇ 'ਚ ਸੁੱਖ ਨਹੀਂ। ਉਹ ਪਵਿੱਤਰ ਤੁਕਾਂ ਨੇ, ਨਾਨਕ ਨਾਮ ਜਪਤ ਸੁੱਖ ਪਾਵਾਂ, ਸੁੱਖ ਨਾਹੀਂ ਬਹੁਤ ਹੈ ਧਨ ਖਾਟੇ, ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ। ਸੁਖ ਨਾਹੀਂ ਬਹੁਤ ਹੈ ਧਨ ਖਾਟੇ, ਸੁਖ ਨਾਹੀਂ ਪੇਖ ਹੈ ਨ੍ਰਿਤ ਨਾਟ ਹੈ। ਆਹ ਜਿਹੜੇ ਨਾਟਕ ਚੇਟਕ ਦੇਖੇ ਇਹਦੇ ਚ ਕਿਹੜਾ ਸੁਖ ਹੈ। ਇੱਕ ਛੋਟੀ ਜੀ ਮੈਂ ਘਟਨਾ ਸੁਣਾ ਦੇਣਾ ਆਪ ਜੀ ਨੂੰ। ਵੈਸੇ ਇਹਨੂੰ ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਨਾ ਪਹਿਲਾਂ ਆਪਣਾ ਇੱਕ ਕੀਰਤਨ ਦਾ ਲੇਖ ਲਿਖਿਆ, ਉਹਦੇ ਚ ਲਿਖਿਆ ਸੀ। ਉਹ ਕਹਿੰਦੇ ਨੇ ਇੱਕ ਵਾਰੀ ਕੋਈ ਨੱਚਣ ਵਾਲੀ ਨੱਚ ਰਹੀ ਸੀ, ਪੈਰਾਂ ਚ ਘੁੰਗਰੂ ਬੰਨੇ ਤੇ ਮਿਰਦੰਗ ਦੀ ਤਾਲ ਤੇ ਨੱਚਦੀ ਸੀ, ਮਿਰਦੰਗ ਵੱਜ ਰਿਹਾ ਸੀ, ਉਹ ਨੱਚ ਰਹੀ ਸੀ ਤੇ ਨਾਲ ਬੋਲੀਆਂ ਪਾਉਂਦੀ ਸੀ। ਗੁਰਮੁਖੋ, ਗੁਰੂ ਅਰਜੁਨ ਦੇਵ ਨੇ ਜਿੱਥੇ ਅਰਦਾਸ ਕੀਤੀ ਨਾ, ਨਾਮ ਦੇ ਸਾਖਤਾਂ ਤੋਂ ਬਚਾ, ਝੂਠ ਤੋਂ ਬਚਾ, ਕਾਮ ਤੋਂ ਬਚਾ, ਉੱਥੇ ਇੱਕ ਅਰਦਾਸ ਕੀਤੀ, ਉਹ ਮੇਰੇ ਮਨ ਨੂੰ ਮੋਹਣ ਵਾਲੇ ਵਾਹਿਗੁਰੂ ਇੱਕ ਕਿਰਪਾ ਕਰੀ, ਜਿੱਥੋਂ ਮੈਂ ਲੰਘਾਂ ਮੇਰੇ ਕੰਨਾਂ ਵਿੱਚ ਸਾਖਤ ਲੋਕਾਂ ਦੇ ਗੀਤ ਦੀ ਆਵਾਜ਼ ਨਾ ਪਏ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਮੋਹਨ ਦਾ ਅਰਥ ਮਨ ਨੂੰ ਮੋਹਣ ਵਾਲੇ ਪ੍ਰਭੂ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ। ਪਰ ਇੱਥੇ ਵੀ ਕਿਹਾ ਗਿਆ ਕਿ ਗਾਓ, ਪਰ ਪਿਆਰਿਓ ਇੱਥੇ ਸਾਜ ਵੀ ਸ਼ਬਦ ਗਾਉਣ ਲੱਗ ਪੈਂਦੇ ਨੇ। ਸਾਖਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇੱਕ ਕੋਈ ਰੱਬ ਦੀ ਰੰਗਰੀ ਰਤੜੀ ਰੂਹ ਲੰਘੀ, ਉਹਨੇ ਦੇਖਿਆ ਵੀ ਲੋਕਾਂ ਦਾ ਇਕੱਠ ਬੜਾ। ਇਹ ਕਾਰਨ ਕੀ? ਉਹ ਫਕੀਰ ਸੀ, ਜਦੋਂ ਇਕੱਠ ਨੂੰ ਚੀਰ ਕੇ ਭੀੜ ਨੂੰ ਅਗਾਂਹ ਗਿਆ, ਦੇਖਾਂ ਉਹ ਨੱਚ ਰਹੀ ਸੀ ਨੱਚਣ ਵਾਲੀ, ਪੈਰਾਂ 'ਚ ਘੁੰਗਰੂ, ਬੋਲੀਆਂ ਪਾ ਰਹੀ ਸੀ ਬਾਹਾਂ ਉਲਾਰ ਕੇ। ਫਕੀਰ ਨੇ ਦੇਖਿਆ, ਸਿਰ ਮਾਰਿਆ, ਸਾਰੇ ਲੋਕਾਂ ਵੱਲ ਦੇਖਿਆ। ਜਦੋਂ ਪਿਛਾ ਮੁੜ ਲੱਗਾ ਤੇ ਕਿਸੇ ਨੇ ਮਜ਼ਾਕ ਨਾਲ ਕਹਿ ਦਿੱਤਾ, ਬਾਬਾ ਤੁਰ ਚੱਲਿਆ, ਦੇਖ ਪੈਰਾਂ ਦੇ ਘੁੰਗਰੂਆਂ ਦੀ ਛਨਕਾਰ, ਵੇਖ ਮਰਦੰਗ ਕਿਵੇਂ ਵੱਜਦਾ, ਮੁਟਿਆਰ ਕਿਵੇਂ ਬਾਹਾਂ ਉਲਾਰਦੀ ਪਈ ਏ। ਉਸ ਫਕੀਰ ਨੇ ਜਿਹੜੇ ਅਰਥ ਕੀਤੇ ਉਹ ਸੁਣਨ ਵਾਲੇ ਨੇ। ਮੈਂ ਸਿਰਫ ਬੇਨਤੀ ਕਰਾਂਗਾ, ਉਹ ਕਹਿੰਦਾ ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨ ਕੋ। ਗੱਲ ਧਿਆਨ ਨਾਲ ਸੁਣਿਓ, ਕਹਿੰਦੇ ਨੇ ਚੰਗਾ ਕਰਮ ਧਰਮ ਦੇ ਕਰਮ ਛੱਡ ਕੇ ਕਦੀ ਕੀਰਤਨ ਚ ਤੁਹਾਡਾ ਅੰਦਰ ਨਹੀਂ ਟਿਕਿਆ। ਸੱਚ ਐਵੇਂ ਗੁਰਦੁਆਰੇ ਵਿੱਚ ਏਸੀ ਲੱਗਾ ਹੋਵੇ ਤੇ ਬੰਦੇ ਦੀਆਂ ਘੜੀ ਬੈਠ ਨਹੀਂ ਹੁੰਦਾ, ਤੇ ਧੁੱਪੇ ਗਾਉਣ ਵਾਲੀ ਖਲੋਤੀ ਖਲੋ ਕੇ ਕਿੰਨੇ ਕਿੰਨੇ ਘੰਟੇ ਲੋਕ ਸੁਣੀ ਜਾਂਦੇ ਨੇ। ਅਸਲ ਚ ਕਰੀਏ ਕੀ? ਮੈਂ ਇੱਕ ਦਿਨ ਅਰਜ਼ ਕੀਤੀ ਸੀ, ਪਾਣੀ ਨੂੰ ਨੀਵੇਂ ਪਾਸੇ ਲਿਜਾਣ ਲਈ ਮੋਟਰ ਦੀ ਲੋੜ ਨਹੀਂ, ਆਪਣੇ ਆਪ ਹੀ ਨੀਵਾਂ ਤੁਰ ਜਾਂਦਾ। ਪਿਆਰਿਓ, ਪਾਣੀ ਨੂੰ ਉੱਚਿਆਂ ਚੁੱਕਣ ਵਾਸਤੇ ਪ੍ਰੈਸ਼ਰ ਕਰਨਾ ਪੈਂਦਾ, ਸੁਰਤ ਨੂੰ ਸੱਟਣ ਲਈ ਕੀ ਦੇਰ ਲੱਗਦੀ, ਇੱਕ ਭੁੱਲ ਕਰੋ ਤੇ ਸੁਰਤ ਗਈ। ਉਹ ਕਹਿੰਦਾ ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਅਕਾਜ ਆਪ ਸਮਝ ਗਏ ਮਾੜਾ ਕੰਮ। ਤੇ ਇਹ ਹਾਲ ਇਹ ਮਹਾਰਾਜ ਨੇ ਕਿਹਾ ਸੀ ਕਿ ਬੰਦੇ ਦੀ ਬਿਰਤੀ ਇਹ ਬਣ ਜਾਏਗੀ, ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨ ਕੋ। ਜਿਹੜੇ ਵੇਖਣ ਆਏ ਨੇ ਕਹਿੰਦੇ ਇਹਨਾਂ ਨੂੰ ਲੱਜਿਆ ਨਹੀਂ, ਇੱਕ ਰਾਂਡ ਬੁਲਾਏ ਨਚਾਵਤ ਹੈ, ਸਮਝਦੇ ਵੈਸ਼ਿਆਂ ਨੂੰ ਬੁਲਾ ਕੇ ਨਚਾਣ ਲੱਗੇ। ਘਰ ਕੋ ਦਨ ਦਾਮ ਲੁਟਾਵਨ ਕੋ, ਰੁਪਈਏ ਵਾਰ ਵਾਰ ਕੇ ਸਰਦੇ। ਉਹ ਕਹਿਣ ਲੱਗੇ, ਬਾਬਾ ਤੂੰ ਤੁਰ ਚੱਲਿਆ, ਦੇਖ ਮਿਰਦਿੰਗ ਤ੍ਰਿਗ ਤ੍ਰਿਗ ਦੀ ਆਵਾਜ਼ ਹੁੰਦੀ ਹੈ ਨਾ ਮਿਰਦਿੰਗ ਵਿੱਚ, ਤੁਸੀਂ ਸਾਜ ਵਜਾਉਣ ਵਾਲੇ ਬੈਠੇ ਹੋ ਪਤਾ ਤੁਹਾਨੂੰ। ਉਹ ਕਹਿੰਦਾ ਮ੍ਰਿਗ ਤਿੰਨੇ ਮਿਰਦਿੰਗ ਤਿੰਨੇ ਤ੍ਰਿਗ ਤ੍ਰਿਗ ਕਹੇ, ਤੇ ਤ੍ਰਿਗ ਆਪਣੇ ਚ ਕਿਹਨੂੰ ਕਹਿੰਦੇ? ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ, 100 ਵਾਰੀ ਕਿਸੇ ਨੂੰ ਫਿਟਕਾਰ ਪਾਓ ਤੇ ਇੱਕ ਵਾਰੀ ਤ੍ਰਿਗ ਬਣਦਾ। ਕਹਿੰਦਾ ਜਿਹੜਾ ਮਿਰਦੰਗ ਵੱਜਦਾ ਉਹ ਕਹਿੰਦਾ ਤ੍ਰਿਗ ਹੈ ਤ੍ਰਿਗ ਹੈ, ਸੁਲਤਾਨ ਕਹੇ ਕਿਨਕੋ ਕਿਨਕੋ। ਉਹ ਜਿਹੜੀ ਘੁੰਗਰੂਆਂ ਦੀ ਆਵਾਜ਼ ਆਉਂਦੀ ਸੀ, ਮਿਰਦੰਗ ਕਹਿੰਦਾ ਤ੍ਰਿਗ ਹੈ ਤ੍ਰਿਗ ਹੈ, ਤੇ ਉਹ ਫਕੀਰ ਕਹਿੰਦਾ ਮੈਨੂੰ ਲੱਗਦਾ ਘਿੰਗਰੂ ਘੁੰਗਰੂ ਪੁੱਛਦੇ ਪਏ ਨੇ ਕਿ ਕਿਹਨੂੰ ਕਹਿੰਦਾ ਪਿਆ ਤ੍ਰਿਗ ਤ੍ਰਿਗ ਕਿਨਕੋ ਕਿਨਕੋ। ਤੇ ਕਹਿਣ ਲੱਗੇ ਬਾਂਹ ਉਲਾਰ ਕੇ ਨਾਰ ਕਹੇ ਇਨਕੋ ਇਨਕੋ ਇਨਕੋ, ਜਿਹੜੇ ਮੈਨੂੰ ਵੇਖਣਾ ਇਹਨੇ ਸਾਰਿਆਂ ਨੂੰ ਤਰਕਾਰ ਹੈ। ਕਹਿੰਦਾ ਮੈਂ ਤਾਂ ਚੱਲਾਂ, ਤੁਸੀਂ ਸੁਣੀ ਜਾਓ। ਮੇਰੇ ਕਹਿਣ ਤੋਂ ਮੁਰਾਦ ਸੀ ਗਾਉਂਦੇ ਉਹ ਵੀ ਨੇ। ਬਾਬਾ ਜੀ ਨੇ ਕਿਹਾ, ਮੈਂ ਸਿਰਫ ਕਵਿਤ ਤੁਹਾਨੂੰ ਸੁਣਾ ਦੇਣਾ, ਸ਼ੁਭ ਕਾਜ ਕੋ ਛਾੜ ਅਕਾਜ ਕਰੇ, ਕਛ ਲਾਜ ਨਾ ਆਵਤ ਕਹਿ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਕਹਿ, ਗਰ ਕੋ ਦਨ ਧਾਮ ਲੁਟਾਵਨ ਕੋ। ਮਿਰਦੰਗ ਤਿਨੈ ਤ੍ਰਿਗ ਤ੍ਰਿਗ ਕਹੇ, ਸੁਲਤਾਨ ਕਹੇ ਕਿਨਕੋ ਕਿਨਕੋ, ਬਾਂਹ ਉਲਾਰ ਕੇ ਨਾਰ ਕਹੇ ਇਨਕੋ ਇਨਕੋ ਇਨਕੋ। ਪਰ ਮੇਰੇ ਬਾਬੇ ਨੇ ਕਿਰਪਾ ਕੀਤੀ, ਕਹਿਣ ਲੱਗੇ ਨਹੀਂ, ਇਹ ਮਿਰਦੰਗ ਤ੍ਰਿਗ ਨਹੀਂ ਕਹੇਗਾ, ਜੇ ਕਿਤੇ ਤੈਨੂੰ ਸ਼ਬਦ ਵਾਲੇ ਪਾਸੇ ਲੈ ਆਵੇ, ਇਹ ਤ੍ਰਿਗ ਦੀ ਥਾਂ ਤੇ ਧੰਨ ਧੰਨ ਕਰਨ ਲੱਗ ਪਵੇਗਾ। ਸਿਰ ਮੇਰੀ ਇੱਕ ਬੇਨਤੀ ਹੈ ਕਿ ਸੁੱਖ ਤੁਸੀਂ ਸਾਰੇ ਬੈਠੇ ਹੋ, ਮੈਂ ਬੇਨਤੀ ਕਰਾਂ ਕੋਈ ਬੰਦਾ ਐਸਾ ਨਹੀਂ ਜਿਹੜਾ ਦੁੱਖ ਨਾਲ ਪੀੜਿਤ ਨਾ ਹੋਵੇ। ਅਸੀਂ ਲੋਕ ਦੁੱਖ ਨੂੰ ਅੰਦਰ ਸਮੋ ਕੇ ਬੈਠੇ, ਕਿਸੇ ਨੂੰ ਦੁੱਖ ਦੱਸ ਵੀ ਨਹੀਂ ਸਕਦੇ। ਇਹੋ ਜਿਹਾ ਹਾਲਾਤ ਬਣ ਚੁੱਕੇ ਨੇ ਸੰਸਾਰ ਵਿੱਚ। ਜੇ ਸਮਾਜ ਨੂੰ ਦੱਸੋਗੇ, ਸਮਾਜ ਮਜ਼ਾਕ ਉਡਾਏਗਾ, ਹਮਦਰਦੀ ਜ਼ਾਹਰ ਨਹੀਂ ਕਰੇਗਾ। ਵਕਤੀ ਤੌਰ ਤੇ ਹਮਦਰਦੀ ਜ਼ਾਹਰ ਕਰੇਗਾ, ਬਾਅਦ ਵਿੱਚ ਉਸ ਗੱਲ ਦਾ ਮਜ਼ਾਕ ਉਡਾਏਗਾ। ਮੇਰਾ ਗੁਰੂ ਕਹਿੰਦਾ ਇੱਕ ਕੰਮ ਕਰ ਲੈ, ਜੇ ਸੁੱਖ ਜਾਣ, ਸੁੱਖ ਨਾਹੀ ਬਹੁਤ ਹੈ ਤਨ ਖਾਟੇ, ਸੁੱਖ ਨਾਹੀ ਪੇਖ ਹੈ ਨ੍ਰਿਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ, ਨਾਨਕ ਨਾਮ ਜਪਤ ਸੁਖ ਪਾਵ, ਸਰਬ ਸੁਖਾ ਹਰ ਹਰ ਗੁਣ ਗਾਵ। ਮਹਾਰਾਜ ਅੱਗੇ ਕਹਿੰਦੇ ਸੁਖ ਸਹਿਜ ਆਨੰਦ ਲਹੋ। ਜੇ ਸੁਖ ਚਾਹਨਾ ਸਹਿਜ ਚਾਹਨਾ, ਸਾਧ ਸੰਗਤ ਪਾਈਐ ਵਡਭਾਗੀ, ਸੰਗਤ ਵੱਡਿਆਂ ਭਾਗਾਂ ਨਾਲ ਮਿਲਦੀ ਏ। ਤੂੰ ਇੱਕ ਕੰਮ ਕਰ ਗੁਰਮੁਖਾ, ਸੰਗਤ ਵਿੱਚ ਆ ਕੇ ਵਾਹਿਗੁਰੂ ਬੋਲ, ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਵਾਈਐ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਫਿਰ ਮੈਂ ਬੇਨਤੀ ਕਰਾਂ ਗੁਰਮੁਖੋ ਕਿੱਥੇ ਹੈ ਸੁਖ? ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰਨ ਚ ਸੁਖ ਹੈ, ਪਰ ਕਰੀਏ ਕੀ? ਉਦੋਂ ਦੁੱਖ ਦੀ ਪੀੜਾ ਦੁੱਖ ਵਧਾਉਂਦੀ ਹੈ। ਜਦੋਂ ਸਿਮਰਨ ਚ ਬੈਠੋਗੇ, ਜ਼ਿਆਦਾਤਰ ਕੀ ਹੁੰਦਾ, ਅੰਦਰੋਂ ਦੁੱਖ ਦੀਆਂ ਪੰਡਾਂ ਨਿਕਲਦੀਆਂ ਨੇ। ਪਰ ਸਤਿਗੁਰੂ ਕਹਿੰਦੇ ਨੇ ਇੱਕ ਗੁਣ ਗਾ, ਉਹਦੇ ਸਾਹਮਣੇ ਅਰਦਾਸ ਕਰ। ਹੈ ਥੋੜ੍ਹਾ ਜਿਹਾ ਮੁਸ਼ਕਲ, ਕਮਾਈ ਕਰਨੀ ਪੈਣੀ, ਪਰ ਇੱਕ ਦਿਨ ਨਿਰਲੇਪ ਹੋ ਜਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਕੀਰਤਨ ਦੀ ਦਾਤ ਬਖਸ਼ ਦੇਵੇ, ਗੁਣ ਗਾਉਣ ਦੀ ਜਾਚ ਆ ਜਾਏ, ਅਤੇ ਜਿਹੜਾ ਉਹਦਾ ਗੁਣ ਗਾਉਂਦਾ ਹੈ ਉਹਦੀ ਜ਼ਿੰਦਗੀ ਸਫਲ ਹੈ। ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ। ਆਪ ਜੀ ਨੇ ਬੜੇ ਪਿਆਰ ਨਾਲ ਗੁਰੂ ਦੇ ਬਚਨ ਸੁਣੇ ਨੇ। ਸਾਡੇ ਅਤਿ ਸਤਿਕਾਰਯੋਗ ਵੱਡੇ ਵੀਰ ਭਾਈ ਕਰਨੈਲ ਸਿੰਘ, ਸਮੂਹ ਸੰਗਤ, ਇਹਦਾ ਤਹਿ ਦਿਲੋਂ ਧੰਨਵਾਦੀ। ਸਤਿਗੁਰੂ ਕਿਰਪਾ ਕਰੇ, ਹੁਣ ਅੱਗੇ ਨਿਊ ਕੈਸਲ ਜਾ ਕੇ ਕਥਾ ਵਿਚਾਰ ਕਰਨੀ ਹੈ।